ਤੇ ਯਾਤਰਾ ਕਰਨ ਦਾ ਕੀ ਫਾਇਦਾ ਜੇ ਤੰਬਾਕੂ ਹੀ ਨਾ ਛੱਡਿਆ, ਯਾਤਰਾ ਕਰਨ ਦਾ ਕੀ ਫਾਇਦਾ ਜੇ ਉਦਾਂ ਦਾ ਉਦਾਂ ਹੀ ਰਹਿ ਗਿਆ, ਫਿਰ ਕੀ ਫਾਇਦਾ ਜੇ ਚੱਲੇ ਆ ਤੀਰਥਾਂ ਤੇ ਕੁਝ ਪੱਲੇ ਬੰਨ ਕੇ ਲਿਆਈਏ, ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ
ਗੁਰ ਕੀ ਸੇਵਾ,
ਪਰ ਸਾਡਾ ਕੰਮ ਕੀ ਹੈ ਤੀਰਥਾਂ ਤੇ ਅਸੀਂ ਦੋ ਚੀਜ਼ਾਂ ਲੱਭਨੇ ਆ, ਇੱਕ ਪੈਣ ਵਾਸਤੇ ਕਮਰਾ ਮਿਲ ਜੇ ਤੇ ਦੂਜਾ ਛਕਣ ਵਾਸਤੇ ਲੰਗਰ ਮਿਲ ਜੇ, ਤੀਜੀ ਤੇ ਗੱਲ ਹੀ ਨੀ ਕੋਈ, ਦੋ ਚੀਜ਼ਾਂ ਵੱਲ ਸਾਡਾ ਧਿਆਨ ਰਹਿੰਦਾ, ਇੱਕ ਤੇ ਬਿਸਤਰਾ ਕਿੱਥੋਂ ਮਿਲੂ, ਨੰਬਰ ਦੋ ਵੀ ਲੰਗਰ ਕਿੱਥੇ ਗਏ, ਤੇ ਗੁਰੂ ਦਾ ਪਿਆਰਾ ਜਿਹੜਾ ਰੰਗੇ ਹੋਏ ਨੇ ਉਹਨਾਂ ਨੇ ਵੇਖਣਾ, ਇੱਕ ਤੇ ਸਿਮਰਨ ਕਰ ਲਈਏ ਬਹਿ ਕੇ ਤੇ ਦੂਜਾ ਲੱਭਣ ਕੇ ਕਿਤੇ ਝਾੜੂ ਮਿਲ ਜੇ ਮੈਂ ਸੇਵਾ ਕਰ ਲਾਂ, ਪੂਜੋ ਰਾਮ ਏਕ ਹੀ ਦੇਵਾ ਸਾਚਾ ਨਹਾਵਣ ਗੁਰ ਕੀ ਸੇਵਾ, ਕਹਿੰਦੇ ਸੱਚਾ ਨਹਾਉਣ ਤੇ ਗੁਰੂ ਦੀ ਸੇਵਾ ਹੈ, ਜੇ ਸੱਚਾ ਨਹਾਉਣ ਹੈ ਨਾ ਉਹ ਗੁਰੂ ਦੀ ਸੇਵਾ ਹੈ, ਮਹਾਰਾਜ ਹਰ ਥਾਂ ਵੇਖਦੇ ਨੇ, ਪਰ ਇਹ ਵੀ ਕਈ ਵਾਰੀ ਸਾਡੇ ਮਨ ਚ ਭੁਲੇਖਾ ਹੈ, ਦੀਵਾਨ ਚੱਲਦੇ ਸੀ ਅਟਾਰੀ ਬਾਰਡਰ ਤੇ ਦਾਸ ਨਾ ਉੱਥੇ ਅੰਮ੍ਰਿਤਸਰ ਸਾਹਿਬ ਉਦੋਂ ਸਵੇਰ ਸੀ ਅੰਮ੍ਰਿਤ ਵੇਲਾ ਸੀ ਤੇ ਮੈਂ ਸੋਚਿਆ ਵੀ ਆਪਾਂ ਇਸ਼ਨਾਨ ਕਰ ਆਉਂਦੇ ਹਾਂ, ਦਿਨੇ ਤੇ ਸੰਗਤ ਬਹੁਤ ਹੁੰਦੀ ਹੈ ਫਿਰ ਉਹ ਕਈ ਪਛਾਣ ਵਾਲੇ ਹੁੰਦੇ ਨੇ ਘੇਰ ਲੈਂਦੇ ਆ ਤੇ ਕਈ ਉੱਥੇ ਮੱਥਾ ਟੇਕਣ ਲੱਗ ਜਾਂਦੇ, ਕਈਆਂ ਦਾ ਸੁਭਾਅ ਹੁੰਦਾ, ਤੇ ਸਾਧ ਸੰਗਤ ਉੱਥੇ ਸਵੇਰੇ ਸਵੇਰੇ ਇਸ਼ਨਾਨ ਕਰਨ ਗਏ ਸਾਡੇ ਪਟਿਆਲੇ ਇਲਾਕੇ ਦੀ ਸੰਗਤ ਕਿਸੇ ਪਿੰਡ ਚੋਂ, ਤੇ ਉਹ ਵੀ ਉੱਥੇ ਗਏ ਹੋਏ ਸੀ, ਮੈਂ ਜਾਣਦਾ ਸੀ ਕਾਫੀ ਨੂੰ ਆਉਂਦੇ ਜਾਂਦੇ ਰਹਿੰਦੇ ਸੀ ਉੱਥੇ ਨਾ, ਬਾਲਟੀਆਂ ਨਾਲ ਜਦੋਂ ਕੱਚੀ ਲੱਸੀ ਨਾਲ ਇਸ਼ਨਾਨ ਕਰਾਉਂਦੇ ਨੇ ਰਾਤ ਨੂੰ ਕੱਚੀ ਲੱਸੀ ਨਾਲ, ਦੋ ਘੰਟੇ ਕੀਰਤਨ ਬੰਦ ਹੁੰਦਾ ਦੋ ਢਾਈ ਘੰਟੇ, ਉਦੋਂ ਫਿਰ ਉਹ ਸਾਰੀ ਸਫਾਈ ਕੱਚੀ ਲੱਸੀ ਨਾਲ ਕਰਦੇ ਨੇ, ਤੇ ਉੱਥੇ ਮੈਂ ਵੇਖ ਰਿਹਾ ਸਾਂ ਵੀ ਉਹ ਵੀ ਜਿਨ੍ਹਾਂ ਨੇ ਕਦੇ ਗੁਰਦੁਆਰੇ ਮੱਥਾ ਨਹੀਂ ਟੇਕਿਆ, ਕਦੇ ਜਾ ਕੇ ਮਰ ਨੂੰ ਸੀਸ ਨਹੀਂ ਨਵਾਇਆ, ਉਹ ਬਾਲਟੀ ਇੱਕ ਬਾਲਟੀ ਪਾ ਦਿੰਦੇ ਦੂਜਾ ਨਾਲ ਦੀ ਨਾਲ ਬਾਲਟੀ ਫੜ ਲੈਂਦੇ, ਮੈਨੂੰ ਇੱਕ ਬਾਲਟੀ ਪਾ ਲੈਣ ਦਿਓ, ਤੀਜਾ ਕਹਿੰਦਾ ਮੈਨੂੰ ਪਾ ਲੈਣ ਦਿਓ, ਮੈਂ ਸੋਚ ਰਿਹਾ ਸੀ ਮੈਂ ਕਿਹਾ ਇਹਨਾਂ ਨੂੰ ਇਹ ਭੁਲੇਖਾ ਹੈ ਵੀ ਸ਼ਾਇਦ ਗੁਰੂ ਰਾਮਦਾਸ ਮਹਾਰਾਜ ਇੱਥੇ ਵੇਖਦੇ ਨੇ ਸੇਵਾ ਕਰਦਿਆਂ ਨੂੰ, ਇਹਨਾਂ ਨੇ ਪਤਾ ਨਹੀਂ ਪਿੰਡ ਵਾਲੇ ਗੁਰਦੁਆਰੇ ਜਾ ਕੇ ਕਦੇ ਵੇਖਿਆ ਵੀ ਹੈ ਵੀ ਜਾਲੇ ਤੇ ਨਹੀਂ ਲੱਗੇ ਪਏ ਉੱਪਰ, ਅੰਦਰ ਕਿਤੇ ਕਬੂਤਰਾਂ ਨੇ ਆਲਣੇ ਤੇ ਨਹੀਂ ਬਣਾਏ ਹੋਏ, ਆਪਣੇ ਪਿੰਡ ਵਾਲਾ ਗੁਰਦੁਆਰਾ ਜਾ ਕੇ ਕਦੇ ਵੇਖਿਆ ਨਹੀਂ, ਉੱਥੇ ਬਾਲਟੀ ਦੀ ਵਾਰੀ ਨਹੀਂ ਆਉਂਦੀ, ਇਹ ਸਾਡੇ ਮਨ 'ਚ ਭੁਲੇਖਾ ਹੈ, ਸੇਵਾ ਮਹਾਰਾਜ ਜਿੱਥੇ ਮਰਜ਼ੀ ਕਰ ਲਓ ਇੱਥੇ ਕਰ ਲਓ, ਸੇਵਾ ਤੁਸੀਂ ਜਿਹੜੇ ਮਰਜ਼ੀ ਜਿੱਥੇ ਮਰਜ਼ੀ ਸਥਾਨ ਤੇ ਕਰ ਲਓ, ਧੰਨ ਗੁਰੂ ਰਾਮਦਾਸ ਮਹਾਰਾਜ ਵੇਖ ਰਹੇ ਨੇ, ਫਲ ਮਹਾਰਾਜ ਨੇ ਓਨਾ ਹੀ ਦੇਣਾ, ਆਖੋ ਸਤਨਾਮ
ਸ੍ਰੀ ਵਾਹਿਗੁਰੂ,
ਓਨਾ ਹੀ ਫਲ ਦੇਣਾ, ਤੇ ਹਾਲ ਬੁਰਾ ਹੀ ਆ, ਹੁਣ ਇੱਥੇ ਸਾਨੂੰ ਕੋਈ ਪੁੱਛ ਲਏ ਕਿ ਤੁਹਾਡੇ ਘਰ ਦਾ ਟੀਵੀ ਕਿੱਥੇ ਕੁ ਪਿਆ, ਤੇ ਅਸੀਂ ਕਹਿੰਦੇ ਹਾਂ ਜੀ ਸਾਡੇ ਸੱਜੇ ਇੱਕ ਪਾਸੇ ਪਿਆ, ਫਰਿੱਜ ਕਿੱਥੇ ਆ ਜੀ, ਉਹ ਰਸੋਈ 'ਚ ਇਸ ਥਾਂ 'ਤੇ ਪਿਆ, ਗਹਿਣੇ ਕਿੱਥੇ ਨੇ ਜੀ, ਉਹ ਟਰੰਕ ਵਿੱਚ ਫਲਾਣੇ ਡੱਬੇ 'ਚ ਪਾਏ ਨੇ, ਸਾਡੇ ਅੰਦਰ ਨਕਸ਼ਾ ਫੀਡ ਹੈ, ਸਾਡੇ ਘਰ ਦੀ ਕਿਹੜੀ ਚੀਜ਼ ਕਿੱਥੇ ਪਈ ਹੈ ਸਾਨੂੰ ਪਤਾ ਹੈ, ਜੇ ਕੋਈ ਪੁੱਛ ਲਏ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੁਮਾਲੇ ਕਿੱਥੇ ਪਏ ਨੇ, ਸਿਆਲ ਵਾਲੇ ਰੁਮਾਲੇ ਕਿੰਨੇ ਨੇ ਅਤੇ ਗਰਮੀ ਵਾਲੇ ਕਿੰਨੇ ਨੇ, ਸਤਿਗੁਰਾਂ ਦੇ ਕੰਬਲ ਕਿੰਨੇ ਨੇ ਗਰਮੀ ਸਿਆਲ ਵਾਲੇ, ਕਿੰਨੇ ਕੰਬਲ ਨੇ ਮਹਾਰਾਜ ਦੇ ਜਿਹੜੇ ਆਪਾਂ ਉੱਤੇ ਦਿੰਦੇ ਹਾਂ, ਉਹਦਾ ਸਾਨੂੰ ਪਤਾ ਹੀ ਨਹੀਂ, ਉਹਦਾ ਸਾਨੂੰ ਕੋਈ ਧਿਆਨ ਨਹੀਂ, ਤੇ ਅਸੀਂ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਵੱਲ ਧਿਆਨ ਮਾਰੋ, ਜਰਾ ਤੂੰ ਵੀ ਧਿਆਨ ਮਾਰਿਆ ਆਖ ਸਤਨਾਮ, ਸੱਚੇ ਪਾਤਸ਼ਾਹ ਮੇਰੀ ਸੁਣਦੇ ਹੀ ਨਹੀਂ, ਮੈਂ ਬੜੀਆਂ ਅਰਦਾਸਾਂ ਕਰਨਾ ਮੇਰੇ ਤੇ ਕਿਰਪਾ ਕਿਉਂ ਨਹੀਂ ਹੁੰਦੀ, ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਕੁਝ ਇੱਧਰ ਧਿਆਨ ਦਈਏ, ਪਰ ਅਸੀਂ ਕਹਿੰਦੇ ਨਾ ਜੀ ਨਾ ਗ੍ਰੰਥੀ ਸਿੰਘ ਕਾਹਦੇ ਵਾਸਤੇ ਰੱਖਿਆ ਉਹ ਕਰੇ ਡਿਊਟੀ, ਪਰ ਨਹੀਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸਾਰਿਆਂ ਦਾ, ਮੇਰਾ ਮਨ ਬੜਾ ਖੁਸ਼ ਹੋਇਆ ਜਦੋਂ ਮੈਂ ਇੱਥੇ ਲੰਘਿਆ ਗੁਰਦੁਆਰਾ ਸਾਹਿਬ ਦੇ ਕੋਲ ਦੀ, ਬੜੀ ਖੁਸ਼ੀ ਹੋਈ ਵੀ ਕਿੰਨਾ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ, ਗੁੰਮਤ ਜਿਹੜੇ ਲੱਗੇ ਨੇ ਉਹ ਬੜੇ ਸੋਹਣੇ ਲਾਏ ਨੇ, ਬੜੇ ਵਧੀਆ ਹਿਸਾਬ ਕਿਤਾਬ ਨਾਲ ਲਾਏ ਨੇ, ਕਿਸੇ ਚੰਗੇ ਕਾਰੀਗਰ ਨੇ ਲਾਏ ਨੇ, ਕਿਸੇ ਚੰਗੇ ਮਿਸਤਰੀ ਦੇ ਇੱਥੇ ਕੰਮ ਕੀਤਾ ਹੋਇਆ, ਬੜਾ ਮਨ ਖੁਸ਼ ਹੋਇਆ, ਤੇ ਮੈਂ ਵੇਖਦਾ ਹੁੰਦਾ ਕਈ ਲੋਕ ਜਿਹੜੇ ਆ 4-4 ਲੱਖ 10-10 ਲੱਖ 20-20 ਲੱਖ 50-50 ਲੱਖ ਰੁਪਇਆ ਪਿੰਡਾਂ 'ਚ ਗੁਰਦੁਆਰਿਆਂ 'ਤੇ ਲਾ ਦਿੰਦੇ ਨੇ, ਪੈਸਾ ਇਕੱਠਾ ਹੋ ਗਿਆ, ਪੈਸਾ ਇਕੱਠਾ ਕੀਤਾ, ਮੁੜ ਕੇ ਉਹਨਾਂ ਨੇ ਨਹੀਂ ਵੇਖਣਾ ਵੀ ਗੁੰਮਤ ਕਿਹੋ ਜਿਹੇ ਬਣਾਉਣੇ ਜੇ ਕਿੱਦਾਂ ਦਾ, ਬਸ ਬਣਾ ਦਿਓ ਜੀ ਆਪੇ ਹੀ, ਉਹ ਫਿਰ ਅੱਗੇ ਉਹਨਾਂ ਦੀ ਮਰਜ਼ੀ ਹੈ ਕੋਈ ਕਿੱਦਾਂ ਦਾ ਬਣਾ ਦਿੱਤਾ ਕੋਈ ਕਿੱਦਾਂ ਦਾ ਬਣਾ ਦਿੱਤਾ, ਕਿਸੇ ਨੇ ਨਹੀਂ ਵੇਖਣਾ, ਪਰ ਕਦੇ ਇਹ ਵੀ ਸਾਡਾ ਫਰਜ਼ ਬਣਦਾ, ਹੁਣ ਇੱਥੇ ਕਿੰਨੇ ਪਿੰਡਾਂ ਦੀ ਸੰਗਤ ਬੈਠੀ, ਮੈਂ ਤਾਂ ਬੇਨਤੀ ਕਰ ਰਿਹਾ, ਹੋ ਸਕਦਾ ਤੁਹਾਡੇ ਕਿਸੇ ਨਾ ਕਿਸੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਨ ਵਾਲੀ ਹੋਵੇ, ਤੇ ਉਹ ਧਿਆਨ ਦਿਓ, ਜਦੋਂ ਵੀ ਗੁਰਦੁਆਰਾ ਸਾਹਿਬ ਦੀ ਇਮਾਰਤ ਬਣਾਉਣੀ ਆ, ਜਿੱਦਾਂ ਅਸੀਂ ਆਪਣੇ ਕੋਠੀਆਂ ਦੀਆਂ ਕੋਠੀਆਂ ਦਾ ਨਕਸ਼ਾ ਲਿਆਉਂਦੇ ਹਾਂ ਨਾ, ਲੱਖ ਲੱਖ ਰੁਪਈਆ ਵੀ ਲੈਂਦੇ ਨੇ ਨਕਸ਼ਾ ਲੈਣ ਵਾਲੇ, ਨਕਸ਼ਾ ਦੇਣ ਵਾਲੇ ਲੱਖ ਲੱਖ ਰੁਪਈਆ ਵੀ ਨਕਸ਼ਾ ਬਣਾਉਂਦੇ ਨੇ ਜਿਹੜੇ, ਤੇ ਸਾਧ ਸੰਗਤ ਜਦੋਂ ਗੁਰਦੁਆਰਾ ਸਾਹਿਬ ਬਣਾਉਣਾ ਹੈ ਮਿਸਤਰੀ ਸਿੰਘ ਨੂੰ ਨਾਲ ਲਿਆਓ, ਉਹਨੂੰ ਕਹੋ ਵੇਖੋ ਭਾਈ ਸਾਹਿਬ ਆਹ ਗੁੰਮਜ ਲੱਗਿਆ, ਸਾਨੂੰ ਇਹਦੇ ਨਾਲ ਦਾ ਲਾ ਕੇ ਦੇਣਾ ਜੀ, ਤੁਸੀਂ ਇਹਦੇ ਨਾਲ ਦਾ ਹੋਵੇ, ਸਾਡਾ ਫਰਜ਼ ਬਣਦਾ ਸਾਰਿਆਂ ਦਾ, ਅਸੀਂ ਇੱਧਰ ਧਿਆਨ ਦੇਈਏ। ਇਹ ਨਹੀਂ ਕਿ ਅਸੀਂ ਪੈਸਾ ਇਕੱਠਾ ਕਰ ਲਿਆ ਜਿਵੇਂ ਚੱਲਦਾ ਚੱਲਣ ਦਿਓ, ਕੋਈ ਗੱਲ ਨਹੀਂ, ਜੇ ਅਸੀਂ ਵੇਖਦੇ ਹਾਂ ਕੋਠੀਆਂ ਬਣਦੀਆਂ ਨੇ, ਇੱਕ ਇੱਟ ਵੀ ਕੋਈ ਵੱਧ ਨਾ ਲਾ ਦੇ, ਕੋਈ ਇੱਟ ਵੱਧ ਨਾ ਭੰਨ ਦੇ, ਕਿੰਨਾ ਧਿਆਨ ਦੇਈਦਾ। ਤੇ ਇੱਥੇ ਵੀ ਸਾਡਾ ਫਰਜ਼ ਬਣਦਾ ਵੀ ਅਸੀਂ ਧਿਆਨ ਦੇਈਏ, ਫਿਰ ਮਹਾਰਾਜ ਸਾਡੇ ਤੇ ਵੀ ਕਿਰਪਾ ਕਰ ਦੇਣਗੇ, ਸਾਡੇ ਤੇ ਵੀ ਬਖਸ਼ਿਸ਼ ਕਰ ਦੇਣਗੇ। ਸੋ ਧਿਆਨ ਦਿਓ, ਇਹੀ ਸੇਵਾ ਹੈ ਗੁਰੂ ਘਰ ਦੀ ਸੇਵਾ। ਪੂਜੋ ਹੋ ਰਾਮ ਏਕ ਹੀ ਦੇਵਾ, ਸੱਚਾ ਨਹਾਵਣ ਗੁਰ ਕੀ ਸੇਵਾ। ਸੱਚਾ ਨਹਾਉਣ ਹੈ ਗੁਰਾਂ ਦੀ ਸੇਵਾ, ਕਰ ਲੈ ਤੂੰ ਮੇਰਿਆ ਮਨਾ। ਸੱਚਾ ਨਹਾਉਣ ਹੈ ਗੁਰਾਂ ਦੀ ਸੇਵਾ, ਕਰ ਲੈ ਤੂੰ ਮੇਰਿਆ ਸਾਰੀਆਂ। ਗੱਜ ਕੇ ਬੋਲਿਆ ਕਰੋ, ਵਾਹ ਵਾਹ ਯਾਰੇ ਜੀ, ਕਰ ਲੈ ਤੂੰ ਮੇਰਿਆ ਯਾਰੇ ਜੀ, ਕਰ ਲੈ ਤੂੰ ਮੇਰਿਆ ਮਨਾ
ਯਾਰੇ ਜੀ।
ਸੱਚਾ ਨਹਾਵਣ
ਗੁਰ ਕੀ ਸੇਵਾ,
ਗੁਰ ਕੀ ਸੇਵਾ। ਕਹਿੰਦੇ ਗੁਰੂ ਦੀ ਸੇਵਾ ਬੜਾ ਸੁਖੈਨ ਢੰਗ ਹੈ। ਭਾਈ ਗੁਰਦਾਸ ਜੀ ਨੇ ਇੱਕ ਪ੍ਰਮਾਣ ਦਿੱਤਾ, ਧਿਆਨ ਦੇਣਾ। ਭਾਈ ਸਾਹਿਬ ਕਹਿੰਦੇ ਨੇ ਪੰਚ ਬਾਰ ਗੰਗ ਜਾਏ ਬਾਰ, ਪੰਚ ਪ੍ਰਾਗ ਨਹਾਏ ਤੈਸਾ ਪੁੰਨ ਏਕ ਗੁਰ ਸਿੱਖ ਕੋ ਨਵਾਏ ਕਾ। ਕਿੱਡੀ ਕਿਰਪਾ ਕੀਤੀ ਸਾਡੇ ਤੇ, ਇੱਡੀ ਮਿਹਰ ਕੀਤੀ ਆ। ਕੋਈ ਸਮਾਂ ਸੀ ਕਹਿੰਦੇ ਪ੍ਰਾਗ ਤੀਰਥਾਂ ਤੇ ਨਹਾ ਕੇ ਆਓ, ਗੰਗਾ ਤੇ ਜਿੰਨਾ ਚਿਰ ਜਾਂਦੇ ਨਹੀਂ ਮੁਕਤੀ ਮਿਲਣੀ ਹੀ ਨਹੀਂ, ਗੰਗਾ ਤੇ ਜਾਓ ਸਾਲ ਬਾਅਦ ਫਿਰ ਮੁਕਤ ਹੋਵੋਗੇ। ਤੇ ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਨੇ, ਭਾਈ ਗੁਰਦਾਸ ਜੀ ਉਹਨਾਂ ਨੂੰ ਪਤਾ ਹੈ, ਸਤਿਗੁਰਾਂ ਨੂੰ ਪਤਾ ਸੀ ਕਿ ਸਿੱਖ ਜਿਹੜੇ ਨੇ ਨਾ ਇਹਨਾਂ ਕੋਲ ਤੇ ਇੰਨਾ ਕਿਰਾਇਆ ਹੀ ਨਹੀਂ ਹੋਣਾ, ਆਉਣ ਵਾਲੇ ਸਮੇਂ ਦਾ ਪਤਾ ਸੀ, ਇੰਨਾ ਸਾਡੇ ਕੋਲ ਕਿਰਾਇਆ ਹੈ ਜੀ, ਆਏ ਸਾਲ ਗੰਗਾ ਤੇ ਜਾਈਏ। ਕਈ ਇਹੋ ਜਿਹੇ ਨੇ ਜਿਹੜੇ ਨਹੀਂ ਜਾ ਸਕਦੇ, ਪ੍ਰਾਗ ਤੀਰਥਾਂ ਤੇ ਜਾਣ ਵਾਲੇ, ਨਾ ਤੇ ਸਾਡੇ ਕੋਲ ਇੰਨਾ ਪੈਸਾ ਹੀ ਆ ਤੇ ਨਾ ਸਾਡੇ ਕੋਲ ਇੰਨਾ ਸਮਾਂ ਹੀ ਆ ਵੀ ਅਸੀਂ ਆਏ ਸਾਲ ਜਾਇਆ ਕਰੀਏ, ਕਿੱਥੇ ਕਿੱਥੇ ਜਾਂਦੇ ਆਪਾਂ। ਤੇ ਸੁਖੈਨ ਢੰਗ ਵੇਖੋ ਭਾਈ ਸਾਹਿਬ ਕਹਿੰਦੇ, ਲੋਕ ਜਾਂਦੇ ਨੇ ਤੀਰਥਾਂ ਤੇ ਸਿੱਖਾ, ਤੈਨੂੰ ਗੁਰੂ ਨਾਨਕ ਨੇ ਸੌਖਾ ਰਾਹ ਦੱਸਿਆ, ਪੰਜ ਵਾਰੀ ਗੰਗਾ ਤੇ ਜਾਇਆ ਆ, ਜਿਹੋ ਜਿਹਾ ਪੰਜ ਵਾਰੀ ਪ੍ਰਾਗ ਤੀਰਥਾਂ ਤੇ ਜਾਇਆ ਆ, ਜਿਹੋ ਜਿਹਾ ਇੱਕ ਸਿੱਖ ਨੂੰ ਆਪਣੇ ਘਰ ਚ ਇਸ਼ਨਾਨ ਕਰਾਤਾ ਕਹਿੰਦੇ ਬਰਾਬਰ ਹੀ ਫਲ ਮਿਲ ਜੂ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੋਰ ਸੌਖ ਕੀ ਚਾਹੀਦੀ ਸਾਨੂੰ? ਗੁਰੂ ਨਾਨਕ ਦੇ ਘਰ ਵਿੱਚ ਕਿੰਨੀ ਸੌਖ ਹੈ, ਇਹ ਕਿੰਨਾ ਸਸਤਾ ਸੌਦਾ ਦਿੱਤਾ ਮਹਾਰਾਜ ਨੇ ਸਾਨੂੰ। ਕਹਿੰਦੇ ਭਾਈ ਪੰਜ ਵਾਰੀ ਜਿਹੋ ਜਿਹਾ ਗੰਗਾ ਤੇ ਜਾ ਆਇਆ, ਜਿਹੋ ਜਿਹਾ ਪ੍ਰਾਗ ਤੀਰਥਾਂ ਤੇ ਜਾ ਆਇਆ, ਇੱਕ ਸਿੱਖ ਨੂੰ ਇਸ਼ਨਾਨ ਕਰਾ ਦੀ ਘਰ ਚ, ਬਰਾਬਰ ਫਲ ਮਿਲ ਜਾਏਗਾ ਤੇਰੇ। ਉਹ ਸਿੱਖ ਨੂੰ ਇੰਨੀ ਭਾਵਨਾ ਬਣਾ ਕੇ ਇਸ਼ਨਾਨ ਕਰਾਈ ਵੀ ਬਸ ਗੁਰੂ ਨਾਨਕ ਨੂੰ ਹੀ ਮੈਂ ਨਲਕਾ ਗੇੜ ਰਿਹਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇੰਨੀ ਸ਼ਰਧਾ, ਇੰਨੀ ਸ਼ਰਧਾ ਬਣਾਈ। ਸੰਤ ਮਹਾਂਪੁਰਖ ਸੰਤ ਬਾਬਾ ਕਰਮ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਦੇ ਇਸ ਇਲਾਕੇ ਵਿੱਚ ਬਹੁਤ ਭਾਗ ਲਾਏ ਨੇ, ਕਹਿ ਲਓ 10 ਸਾਲ ਕਹਿੰਦੇ ਉਹਨਾਂ ਨੇ ਆਏ ਸਾਲ ਦੀਵਾਨ ਲਾਉਂਦੇ ਰਹੇ, ਆਏ ਸਾਲ ਮਹਾਂਪੁਰਸ਼ ਉਹਨਾਂ ਦੇ ਬਚਨ ਨੇ ਦਾਸ ਨੇ ਖੁਦ ਸੁਣੇ ਨੇ। ਉਹ ਕਹਿੰਦੇ ਹੁੰਦੇ ਸੀ ਕਿ ਭਾਈ ਜਦੋਂ ਅਸੀਂ ਭਾਂਡੇ ਮਾਂਜਣੇ ਨੇ ਨਾ, ਇੰਨੀ ਸ਼ਰਧਾ ਹੋਵੇ ਵੀ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਛੱਕ ਕੇ ਗਏ, ਇੰਨੀ ਭਾਵਨਾ ਹੋਵੇ। ਜਦੋਂ ਅਸੀਂ ਜੋੜੇ ਝਾੜਨੇ ਨੇ ਤੇ ਸਾਡੀ ਇੰਨੀ ਕੁ ਸ਼ਰਧਾ ਹੋਵੇ ਕਿ ਇਹ ਜੋੜਾ ਇਹ ਮੇਰੇ ਗੁਰੂ ਨਾਨਕ ਦਾ ਜੋੜਾ ਹੈ, ਇਹ ਨਾ ਹੋਵੇ ਵੀ ਫਲਾਣੇ ਦਾ ਜੋੜਾ ਜੀ, ਉਹਨੂੰ ਇੰਨੇ ਪਿਆਰ ਨਾਲ ਸਾਫ਼ ਕਰੋ ਵੀ ਇਹ ਨਾ ਜੀ ਗੁਰੂ ਨਾਨਕ ਸਾਹਿਬ ਦਾ ਹੀ ਜੋੜਾ ਹੈ, ਇੰਨੀ ਸ਼ਰਧਾ ਹੈ। ਫਿਰ ਸ਼ਰਧਾ ਨਾਲ ਪਿਆਰ ਨਾਲ ਸਾਫ਼ ਕਰਾਂਗੇ। ਜਦੋਂ ਕਹਿੰਦੇ ਲੰਗਰ ਵਰਤਾਉਣਾ ਹੈ ਨਾ, ਲਾਂਗਰੀ ਇਹ ਸੋਚੇ ਵੀ ਇਸੇ ਪੰਗਤ ਵਿੱਚ ਦਸੇ ਪਾਤਸ਼ਾਹੀਆਂ ਬੈਠੀਆਂ ਨੇ, ਫਿਰ ਸ਼ਰਧਾ ਬਣਦੀ ਹੈ, ਭਾਵਨਾ ਬਣੇਗੀ ਤੇ ਸੇਵਾ ਕਰਨ ਵਿੱਚ ਪਿਆਰ ਪੈਦਾ ਹੋਏਗਾ। ਫਿਰ ਕਾਹਲ ਨਹੀਂ ਕਰਦੇ ਅਸੀਂ, ਫਿਰ ਧੱਕਾ ਨਹੀਂ ਕਰਦੇ, ਫਿਰ ਉੱਚਾ ਬੋਲ ਨਹੀਂ ਬੋਲਾਂਗੇ ਕਦੇ ਸੇਵਾ ਕਰਦੇ, ਫਿਰ ਹੱਥ ਜੁੜੇ ਰਹਿਣਗੇ। ਇੰਨੀ ਜਦੋਂ ਭਾਵਨਾ ਬਣ ਜਾਏਗੀ ਮਨ ਵਿੱਚ, ਫਿਰ ਤੇ ਵੈਰਾਗ ਚੱਲੇਗਾ ਅੰਦਰੋਂ, ਇੰਨੀ ਭਾਵਨਾ ਹੋਵੇ। ਤੇ ਜਦੋਂ ਇਸ਼ਨਾਨ ਕਰਾਉਣਾ ਸਿੱਖ ਦਾ, ਉਦੋਂ ਮਨ ਦੀ ਭਾਵਨਾ ਇਹ ਹੋਵੇ ਕਿ ਮੈਂ ਤੇ ਗੁਰੂ ਨਾਨਕ ਨੂੰ ਹੀ ਨਲਕਾ ਗੇੜਿਆ। ਪਰ ਅੱਜ ਕੱਲ੍ਹ ਕੰਮ ਹੋਰ ਆ, ਕਈ ਕਈ ਵਾਰੀ ਖੰਡ ਪਾਠ ਸਾਹਿਬ ਕਰਾਈਦਾ, ਬਾਬਾ ਆ ਪਈ ਆ ਬਾਲਟੀ, ਆ ਨਲਕਾ, ਰਾਤ ਨੂੰ ਗੇੜਦੀ ਤੇ ਨਾਲੀ ਆਪਣੀ, ਏਦਾਂ ਨਹੀਂ। ਇਹ ਸੇਵਾ ਹੈ ਬੜੀ ਮਹਾਨ, ਤੁਸੀਂ ਬਾਣੀ ਨੂੰ ਵਿਚਾਰੋਗੇ ਤੇ ਇਹ ਬੜੀ ਵੱਡੀ ਸੇਵਾ ਹੈ ਗੁਰੂ ਦੇ ਸਿੱਖ ਦਾ ਇਸ਼ਨਾਨ ਕਰਾਉਣਾ। ਹੁਣ ਕਈ ਤੇ ਕਰਨ ਵਾਲੀ ਨਹੀਂ ਰਹੇ ਤੇ ਕਰਾਉਣ ਵਾਲਿਆਂ ਨੇ ਤਾਂ ਕੋਈ ਸਰਿਆ ਪਿਆ, ਕਰਨ ਵਾਲੇ ਵੀ ਏਦਾਂ ਦੇ ਹੀ ਨੇ, ਉਹ ਮਾਰੇ ਮੂੰਹ ਅੱਖਾਂ ਚ ਮਾਰ ਜੇ ਛਿੱਟੇ ਪਾਣੀ ਦੇ ਬਹਿ ਗਿਆ ਰੌਲ ਤੇ ਅੱਖ ਸਤਨਾ। ਉਹ ਮਰਿਆਦਾ ਗਈ ਜਿਹੜੀ ਪਹਿਲਾਂ ਹੁੰਦੀ ਸੀ ਵੀ ਪਹਿਲਾਂ ਇਸ਼ਨਾਨ ਕਰੋ ਜੀ, ਕੇਸੀ ਇਸ਼ਨਾਨ ਕਰਨਾ ਹੈ, ਫਿਰ ਸੋਧ ਕਰਕੇ ਤੇ ਫਿਰ ਜਾ ਕੇ ਰੌਲ ਤੇ ਬੈਠਣਾ, ਉਹ ਗੱਲ ਵੀ ਅੱਜ ਬਹੁਤ ਘੱਟ ਮਿਲਦੀ। ਨਾ ਕਰਨ ਵਾਲੇ ਰਹੇ, ਨਾ ਇਸ਼ਨਾਨ ਕਰਾਉਣ ਵਾਲੇ ਰਹੇ, ਤੇ ਸਾਧ ਸੰਗਤ ਬੜਾ ਫਰਕ ਪੈ ਗਿਆ। ਭਾਈ ਸਾਹਿਬ ਦੂਜਾ ਪ੍ਰਮਾਣ ਦਿੰਦੇ ਨੇ, ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰਖੇਤ। ਜਿਹੋ ਜਿਹਾ ਕੁਰਖੇਤਰ ਜਾਣਾ ਮਹਾਨ ਹੈ ਜੀ, ਕੁਰਖੇਤਰ ਦਾ ਇਸ਼ਨਾਨ, ਉੱਥੇ ਬਹੁਤ ਸੰਗਤਾਂ ਜੁੜਦੀਆਂ ਨੇ, ਬੜਾ ਵੱਡਾ ਸਰੋਵਰ ਦੋ ਬਣੇ ਨੇ ਇਕੱਠੇ ਵੱਡੇ ਵੱਡੇ, ਉਹ ਇਸ਼ਨਾਨ ਨੂੰ ਮਹਾਨ ਮੰਨਿਆ ਹਿੰਦੂ ਧਰਮ ਚ। ਕਹਿੰਦੇ ਭਾਈ ਇੱਕ ਸਿੱਖ ਨੂੰ ਤੂੰ ਪਾਣੀ ਪਿਲਾ ਦੀ ਜਾਂਦੇ ਜਾਂਦੇ ਨੂੰ, ਜਿਹੋ ਜਿਹਾ ਤੂੰ ਕੁਰਖੇਤਰ ਜਾ ਆਇਆ, ਜਿਹੋ ਜਿਹਾ ਇੱਕ ਸਿੱਖ ਨੂੰ ਪਾਣੀ ਪਿਲਾਤਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਿੰਨਾ ਸੌਦਾ ਸਸਤਾ ਹੈ ਜੀ, ਕਿੰਨੀ ਕਿਰਪਾ ਹੈ ਮਹਾਰਾਜ ਦੀ, ਕਿੰਨਾ ਸਸਤਾ ਸੌਦਾ ਹੈ। ਸਿੱਖ ਨੂੰ ਪਾਣੀ ਪਿਲਾ ਦੇ ਬਸ, ਜਦੋਂ ਯਾਤਰਾ ਤੇ ਜਾ ਰਿਹਾ ਹੋਵੇ ਨਾ, ਸਾਨੂੰ ਪਤਾ ਵੀ ਫਤਿਹਗੜ੍ਹ ਸਾਹਿਬ ਟਰਾਲੀ ਚੱਲੀ ਹੈ ਜੀ, ਇੱਥੇ ਤੁਸੀਂ ਵੀ ਲਾਉਂਦੇ ਹੋਵੋਗੇ ਲੰਗਰ, ਇੱਥੇ ਸੜਕਾਂ ਦੇ ਉੱਤੇ ਵੀ ਇੱਥੇ ਜੀ ਸਭਾ ਹੈ, ਸਭਾ ਤੇ ਸੰਗਤਾਂ ਜਾ ਰਹੀਆਂ ਨੇ ਤੇ ਆਪਾਂ ਇੱਥੇ ਲੰਗਰ ਲਾਉਣਾ, ਵਿਸਾਖੀ ਤੇ ਦਮਦਮਾ ਸਾਹਿਬ ਸੰਗਤ ਜਾ ਰਹੀ ਹੈ ਤੇ ਆਪਾਂ ਚਾਹ ਦਾ ਲੰਗਰ ਲਾ ਦਿਓ। ਜਦੋਂ ਅਸੀਂ ਜਾਂਦੇ ਸਿੱਖ ਨੂੰ ਪਾਣੀ ਦਾ ਗਲਾਸ ਫੜਾ ਦਿੰਦੇ ਹਾਂ ਨਾ ਪਿਆਰਿਓ, ਅਸੀਂ ਉਹਦੀ ਯਾਤਰਾ ਦੇ ਹਿੱਸੇਦਾਰ ਬਣ ਜਾਂਦੇ ਹਾਂ, ਸਾਨੂੰ ਵੀ ਉਹਦੇ 'ਚੋਂ ਹਿੱਸਾ ਮਿਲਦਾ ਜਿਹੜੀ ਉਹ ਯਾਤਰਾ ਕਰਨ ਚੱਲਿਆ। ਜਦੋਂ ਪਾਣੀ ਵੀ ਪਿਆਉਂਦੇ ਆ ਨਾ, ਕਈਆਂ ਨੂੰ ਪਤਾ ਹੈ ਉਹ ਹਿੱਸਾ ਦਿੰਦੇ ਹੀ ਨੇ, ਉਹ ਕਹਿਣਗੇ ਨਾ ਜੀ ਨਾ ਅਸੀਂ ਨਹੀਂ ਛਕਦੇ। ਆਖੋ ਸਤਨਾਮ। ਜਿਹਨਾਂ ਨੂੰ ਮਾੜਾ ਮੋਟਾ ਗਿਆਨ, ਉਹਨਾਂ ਨੂੰ ਪਤਾ ਹੈ ਵੀ ਜੇ ਛਕਾਂਗੇ ਤੇ ਦੇਣਾ ਵੀ ਪੈਣਾ ਕੁਛ, ਜਿਹੜੀ ਯਾਤਰਾ ਕਰ ਰਹੇ ਹਾਂ, ਜਿਹੜਾ ਜਪਜੀ ਸਾਹਿਬ ਪੜ੍ਹਨਾ, ਜਿਹੜਾ ਸਿਮਰਨ ਕਰਨਾ, ਉਹਦੇ 'ਚ ਕੁਛ ਦੇਣਾ ਵੀ ਪੈਣਾ, ਉਹ ਕਹਿਣਗੇ ਰਹਿਣ ਦਿਓ ਜੀ ਇੰਜ ਹੀ ਠੀਕ ਹੈ, ਬਸ ਉਹ ਛਕਦੇ। ਤੇ ਸਾਧ ਸੰਗਤ ਸਿੱਖ ਕੋ ਪਲਾਏ ਪਾਨੀ ਭਾਉ ਕਰ ਕੁਰਖੇਤ। ਅੱਗੇ ਆ ਗਿਆ ਪ੍ਰਸ਼ਾਦਾ ਛਕਾਉਣਾ, ਲੰਗਰ। ਅਸਵ ਮੇਦ ਜਗ ਫਲ ਸਿੱਖ ਕੋ ਜਵਾਏ ਕਾ। ਅਸਮੇਦ ਜਗ ਕਰਾਉਣ ਜਿੰਨਾ ਫਲ ਉਹਨੂੰ ਮਿਲਦਾ ਹੈ ਜਿਹੜਾ ਇੱਕ ਸਿੱਖ ਨੂੰ ਪ੍ਰਸ਼ਾਦਾ ਛਕਾਉਂਦਾ। ਅਸਮੇਦ ਜਗ ਕੀ ਹੈ? ਤ੍ਰੇਤੇ ਵਿੱਚ ਜਗ ਕਰਾਉਣ ਵਾਸਤੇ ਹਜ਼ਾਰਾਂ ਰੁਪਇਆ ਲੱਗਦਾ ਸੀ, ਅੱਜ ਲੱਗੇਗਾ ਕਰੋੜਾਂ। ਜੇ ਅਸਮੇਦ ਜਗ ਹਿੰਦੂ ਧਰਮ ਮੁਤਾਬਕ ਕਰਾਉਣਾ ਹੋਏ ਨਾ ਤੇ ਕਰੋੜਾਂ ਰੁਪਇਆ ਲੱਗ ਜਾਂਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੋ ਜਿਹਾ ਤੂੰ ਇੱਕ ਗੁਰਸਿੱਖ ਨੂੰ ਪ੍ਰਸ਼ਾਦਾ ਛਕਾਤਾ, ਜਿਹੋ ਜਿਹਾ ਅਸਮੇਧ ਜੱਗ ਕਰਾਤਾ ਕਹਿੰਦੇ ਬਰਾਬਰ ਫਲ ਹੈ, ਬਰਾਬਰ ਫਲ। ਹੋਰ ਸੌਖ ਕੀ ਚਾਹੀਦੀ ਸਾਨੂੰ? ਇੱਕ ਅਗਲਾ ਪ੍ਰਵਾਨ ਭਾਈ ਸਾਹਿਬ ਦਿੰਦੇ ਨੇ, ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੇ, ਤੈਸਾ ਪੁੰਨ ਸਿੱਖ ਕੋ ਇੱਕ ਸ਼ਬਦ ਸਿਖਾਏ ਕਾ। ਸੱਤ ਮੰਦਰ ਸੋਨੇ ਦੇ ਬਣਾ ਕੇ ਜਿਹੋ ਜਿਹੇ ਦਾਨ ਕਰਦੇ, ਅਸੀਂ ਤੇ ਛੱਪਰੀ ਨਹੀਂ ਦਾਨ ਕਰ ਸਕਦੇ, ਸੋਨੇ ਦੇ ਮੰਦਰ ਦਾਨ ਕਰਨੇ, ਵੱਡੀ ਗੱਲ ਹੈ ਬੜੀ। ਕਹਿੰਦੇ ਭਾਈ ਮਹਾਰਾਜ ਨੂੰ ਪਤਾ ਸੀ ਵੀ ਇੰਨੀ ਅਮੀਰੀ ਕਿੱਥੇ ਆ ਜਿਹੜਾ ਸੋਨੇ ਦੇ ਸੱਤ ਮੰਦਰ ਬਣਾ ਕੇ ਦਾਨ ਕਰੂ। ਰਾਜੇ ਮਹਾਰਾਜੇ ਕਰਦੇ ਰਹੇ ਨੇ ਦਾਨ ਬੜੇ ਬੜੇ, ਇਸ ਕਰਕੇ ਕਹਿੰਦੇ ਭਾਈ ਸਿੱਖਾ ਤੈਨੂੰ ਸੌਖਾ ਜਿਹਾ ਕੰਮ ਦੱਸ ਦਿੰਦੇ ਹਾਂ, ਜੇ ਤੂੰ ਗੁਰੂ ਦਾ ਸ਼ਬਦ ਸਿੱਖ ਗਿਆ ਨਾ ਤਾਂ ਕਿਸੇ ਨੂੰ ਸਿਖਾ ਦੇ, ਜੇ ਤੂੰ ਮੂਲ ਮੰਤਰ ਪੜ੍ਹ ਗਿਆ ਨਾ ਤੈਨੂੰ ਆਉਂਦਾ ਮੂਲ ਮੰਤਰ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਜੇ ਤੈਨੂੰ ਆਉਂਦਾ ਹੈ ਤੇ ਤੂੰ ਕਿਸੇ ਨੂੰ ਇਹ ਸ਼ਬਦ ਸਿਖਾ ਦੇਵੇਂ, ਕਹਿਣ ਦਾ ਭਾਵ ਇਹ ਹੈ ਵੀ ਸ਼ਬਦ ਨਾਲ ਜੋੜ ਦੇਵੇਂ, ਸਿੱਖੇਗਾ ਉਹ ਜਿਹੜਾ ਜੁੜੇਗਾ, ਜਿਹੜਾ ਜੇ ਤੂੰ ਕਿਸੇ ਨੂੰ ਸ਼ਬਦ ਨਾਲ ਜੋੜ ਦੇਵੇਂ ਨਾ, ਜੋੜ ਦੇਵੇਂ ਗੁਰੂ ਨਾਲ, ਜਿਹੋ ਜਿਹੇ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰਤੇ, ਜਿਹੋ ਜਿਹਾ ਇੱਕ ਸਿੱਖ ਨੂੰ ਸ਼ਬਦ ਨਾਲ ਜੋੜਤਾ ਖੁਸਤਨਾ
ਸ੍ਰੀ ਵਾਹਿਗੁਰੂ।
ਵਿੱਚ ਬਹੁਤ ਹੁੰਦੇ ਨੇ ਐਸੇ ਦਾਸ ਨੇ ਬੜਿਆਂ ਦੇ ਦਰਸ਼ਨ ਕੀਤੇ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਸੌ ਨੂੰ ਗੁਰੂ ਘਰ ਨਾਲ ਜੋੜਿਆ। ਸ਼ਬਦ ਨਾਲ ਜੋੜਨਾ ਕੀ ਹੈ? ਅੰਮ੍ਰਿਤ ਛਕਾਉਣਾ। ਕਿਸੇ ਨੇ 200 ਨੂੰ ਜੋੜਿਆ, ਕਿਸੇ ਨੇ 500 ਨੂੰ ਜੋੜਿਆ। ਇੱਥੇ ਹੁਸ਼ਿਆਰਪੁਰ ਇਲਾਕੇ 'ਚ ਸਾਡੇ ਕੋਲ ਸਿੰਘ ਆਉਂਦਾ ਹੁੰਦਾ ਇੱਕ, ਉਹਨੇ ਜਿੱਥੇ ਅੰਮ੍ਰਿਤ ਸੰਚਾਰ ਹੋਣਾ ਭਾਵੇਂ ਜਲੰਧਰ ਹੈ ਭਾਵੇਂ ਹੁਸ਼ਿਆਰਪੁਰ ਦੇ ਇਲਾਕੇ 'ਚ ਰਹਿੰਦਾ, ਜਿੱਥੇ ਉੱਧਰ ਦੀਵਾਨ ਲੱਗਦੇ ਨੇ, ਉਹਨੇ ਹਰ ਅੰਮ੍ਰਿਤ ਸੰਚਾਰ ਵਿੱਚ ਉਹਨੇ 5-7-10 ਪ੍ਰਾਣੀ, 20 ਪ੍ਰਾਣੀ, 50 ਪ੍ਰਾਣੀ ਲਿਆਉਣੇ ਹੀ ਲਿਆਉਣੇ ਨੇ। ਪ੍ਰੇਰ ਕੇ ਪਿੰਡਾਂ 'ਚ ਫਿਰਦਾ ਰਹਿੰਦਾ, ਆਪਣੇ ਕੰਮ ਕਾਰ ਛੱਡੇ ਹੋਏ ਨੇ, ਘਰ ਦਾ ਕੰਮ ਸੋਹਣਾ ਹੈ, ਆਪੇ ਨੌਕਰ ਕਰੀ ਜਾਂਦਾ, ਆਪਣਾ ਉਹਨੇ ਕੰਮ ਇਹ ਲਿਆ ਫੜਿਆ ਵੈ, ਬੱਚੇ ਆਪੇ ਕੰਮ ਸੰਭਾਲਣਗੇ, ਕਾਪੀ ਲੈ ਲੈਣੀ, ਇਕੱਲੇ ਇਕੱਲੇ ਘਰ ਜਾ ਕੇ ਪ੍ਰੇਰਨਾ ਦੇਣੀ, ਧੱਕੇ ਨਾਲ ਨਹੀਂ, ਜਿਹੜਾ ਪਿਆਰ ਨਾਲ ਮੰਨਦਾ, ਜਿਹੜਾ ਖੁਦ ਕਹਿੰਦਾ ਵੀ ਮੈਂ ਛਕਣਾ। ਉਹਨੇ 1200 ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਖੁਸਤਨਾ
ਸ੍ਰੀ ਵਾਹਿਗੁਰੂ।
ਇਹ ਕਿੱਡੀ ਮਹਾਨ ਸੇਵਾ ਹੈ, ਇੱਕ ਪਰਿਵਾਰ 'ਚ ਰਹਿੰਦਿਆਂ, ਗ੍ਰਿਸ਼ਤ 'ਚ ਰਹਿੰਦਿਆਂ, ਬੱਚਿਆਂ 'ਚ ਰਹਿੰਦਿਆਂ, ਅੱਜ 1200 ਪ੍ਰਾਣੀ ਨੂੰ ਜੋੜ ਦੇਣਾ, ਤੇ ਸਾਡੇ 'ਚ ਕੋਈ ਐਸਾ ਹੀ ਹੋਵੇ ਜਿਹੜਾ 2 ਨੂੰ ਹੀ ਜੋੜ ਦੇ, 2 ਨੂੰ, 1 ਨੂੰ ਜੋੜ ਦੇ, ਜੋੜਨ ਦਾ ਏਡਾ ਵੱਡਾ ਫਲ ਹੈ, 7 ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ, ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਤੇ ਆਓ ਇਹ ਦਾਨ ਕਰੀਏ ਆਪਾਂ, ਅਸੀਂ ਕਹਿੰਦੇ ਹਾਂ ਰੋਟੀ ਦਾਨ ਕੀਤੀ, ਮੈਂ ਪੈਸੇ ਦਾਨ ਕੀਤੇ, ਮੈਂ ਮਾਇਆ ਦਾਨ ਕੀਤੀ, ਪਿਆਰਿਓ ਅੱਜ ਇਸ ਦਾਨ ਦੀ ਲੋੜ ਨਹੀਂ, ਗੁਰਦੁਆਰੇ ਬੜੇ ਬਣ ਗਏ, ਗੁਰਦੁਆਰਿਆਂ ਦੀ ਕਮੀ ਨਹੀਂ। ਠੀਕ ਆ ਮਾਇਆ ਦਾ ਦਸਵੰਧ ਕੱਢੋ, ਤਨ ਮਨ ਧਨ ਦੀ ਸੇਵਾ, ਪਰ ਜੇ ਸਭ ਤੋਂ ਵੱਡਾ ਦਾਨ ਕਰਨਾ ਚਾਹੁੰਦੇ ਹੋ ਨਾ ਤੁਸੀਂ ਵੀ ਮੈਂ ਦਾਨੀ ਬਣਾ, ਵੀ ਮੇਰੇ ਸਤਿਗੁਰੂ ਖੁਸ਼ੀ ਹੋਵੇ, ਤੇ ਖੁਸ਼ੀ ਇਸ ਗੱਲ ਦੀ ਹੈ ਕਿਸੇ ਟੁੱਟੇ ਨੂੰ ਸ਼ਬਦ ਨਾਲ ਜੋੜੋ, ਕਿਸੇ ਟੁੱਟੇ ਨੂੰ ਸ਼ਬਦ ਸਿਖਾ ਦਿਓ। ਭਾਈ ਸਾਹਿਬ ਨੇ ਲਾਸਟ ਪ੍ਰਵਾਨ ਦਿੱਤਾ, ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂ, ਤੈਸਾ ਫਲ ਸਿੱਖ ਕੋ ਚਾਪ ਪੱਗ ਸਵਾਏ ਕਾ। ਹੇਮਕੁੰਡ ਸਾਹਿਬ ਤੁਸੀਂ ਜਾਂਦੇ ਹੋਵੋਗੇ, ਜਦੋਂ ਵਾਪਸ ਆਈਏ ਕਦੇ, ਉੱਥੇ ਨਾ ਜਦੋਂ ਅਸੀਂ ਗੋਬਿੰਦ ਘਾਟ ਥੱਲੇ ਆਉਂਦੇ ਹਾਂ ਤੇ ਉੱਥੇ ਕਈ ਨੌਜਵਾਨ ਉਹ ਤੁਹਾਨੂੰ ਆਵਾਜ਼ ਮਾਰ ਕੇ ਕਹਿਣਗੇ ਬਜ਼ੁਰਗ ਨੂੰ, ਭਾਈ ਸਾਹਿਬ ਜਰਾ ਆਓ। ਤੁਸੀਂ ਕਹੋਗੇ ਜੀ ਕੀ ਕਰਨਾ ਹੈ? ਉਹ ਕਹਿਣਗੇ ਜੀ ਤੁਸੀਂ ਥੱਕ ਗਏ ਹੋਵੋਗੇ, ਤੁਹਾਡੀਆਂ ਲੱਤਾਂ ਵਿੱਚ ਗਿਲਟ ਪੈ ਗਏ ਹੋਣਗੇ, ਸਾਨੂੰ ਤੁਹਾਡੀ ਥੋੜ੍ਹੀ ਜਿਹੀ ਸੇਵਾ ਕਰ ਲੈਣ ਦਿਓ। ਅੰਦਰ ਲੈ ਜਾਣਗੇ, ਉਹਨਾਂ ਨੇ ਮਸ਼ੀਨਾਂ ਰੱਖੀਆਂ ਨੇ, ਉਹਨਾਂ ਨੇ ਫਿਰ ਬੜੇ ਸੋਹਣੇ ਉਹਨਾਂ ਕੋਲ ਸਾਧਨ ਨੇ, ਉਹਨਾਂ ਨੇ ਫਿਰ ਮਾਲਿਸ਼ ਕਰਨੀ ਹੈ, ਫਿਰ ਆਪਣੇ ਹੱਥਾਂ ਨਾਲ ਵੀ ਉਹ ਮਾਲਿਸ਼ ਕਰਨਗੇ ਸਰੀਰ ਦੀ। ਜਦੋਂ ਬੰਦਾ ਉੱਠਦਾ ਤੇ ਬਿਲਕੁਲ ਇੰਝ ਲੱਗਦਾ ਵੀ ਮੈਂ ਤੇ ਗਿਆ ਹੀ ਨਹੀਂ, ਥੱਕਿਆ ਹੀ ਨਹੀਂ, ਬਿਲਕੁਲ ਲੱਤਾਂ ਬਿਲਕੁਲ ਠੀਕ ਨੇ, ਦਰਦ ਹੁੰਦਾ ਹੀ ਨਹੀਂ। ਉਹ ਚਰਨ ਘੁੱਟਣ ਦੀ ਸੇਵਾ ਕਰਦੇ ਨੇ, ਸੰਗਤਾਂ ਦੇ ਚਰਨ ਘੁੱਟਦੇ ਨੇ, ਤੇ ਮੈਂ ਇੱਕ ਵਾਰੀ ਗਿਆ ਤੇ ਮੈਂ ਖੁਦ ਹੈਰਾਨ ਹੋਇਆ, ਮੈਂ ਕਿਹਾ ਇਹ ਸੇਵਾ ਇਹਨਾਂ ਨੇ ਕਿਵੇਂ ਲੱਭ ਲਈ, ਇਹ ਸੇਵਾ ਹੁਣ ਕੋਈ ਸੇਵਾ ਲੰਗਰ ਦੀ, ਕੋਈ ਭਾਂਡਿਆਂ ਦੀ, ਕੋਈ ਕਿਹੜੀ, ਕੋਈ ਕਿਹੜੀ, ਇਹ ਕੀ ਸੇਵਾ ਵੀ ਲੱਤਾਂ ਘੁੱਟਣੀਆਂ, ਮੁੱਠੀ ਚਾਪੀ ਕਰਨੀ, ਤਰ੍ਹਾਂ ਤਰ੍ਹਾਂ ਦੀ ਸੰਗਤ ਆਉਂਦੀ ਇੱਥੇ, ਇਹ ਕਿਹੜੀ ਸੇਵਾ ਹੈ? ਪਰ ਭਾਈ ਸਾਹਿਬ ਦੀ ਜਦੋਂ ਇਹ ਪੰਗਤੀ ਪੜ੍ਹੀ ਤੇ ਮਨ ਖੁਸ਼ ਹੋ ਗਿਆ ਵੀ ਉਹਨਾਂ ਨੂੰ ਪਤਾ ਹੈ ਇਹ ਸੇਵਾ ਵੀ ਕੋਈ ਛੋਟੀ ਨਹੀਂ ਆ। ਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸੇਵਾ ਵੀ ਕੋਈ ਛੋਟੀ ਨਹੀਂ। ਜੈਸੇ 20 ਵਾਰ ਦਰਸ਼ਨ ਸਾਧ ਕੀਆ ਕਾਹੂੰ, ਜਿਹੋ ਜਿਹਾ 20 ਵਾਰੀ ਕਿਸੇ ਪੂਰਨ ਸਾਧੂ ਦੇ ਦਰਸ਼ਨ ਕਰ ਲਏ। ਪਹਿਲੀ ਗੱਲ ਤੇ ਪੂਰਨ ਸਾਧੂ ਨਹੀਂ ਮਿਲਣਾ। ਨੰਬਰ 2, ਜੇ ਕੋਈ ਪੂਰਨ ਸਾਧੂ ਮਿਲ ਜਾਏਗਾ ਜਿਨ੍ਹਾਂ ਸਾਸ ਗਰਾਸ ਨਾ ਵਿਸਰ ਹੈ, ਹਰ ਨਾਮਾ ਮਨ ਮੰਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਜੇ ਕੋਈ ਪੂਰਨ ਸਾਧੂ ਮਿਲ ਜਾਏਗਾ ਤੇ ਫਿਰ 20 ਵਾਰੀ ਛੇਤੀ ਛੇਤੀ ਉਹ ਦਰਸ਼ਨ ਨਹੀਂ ਦੇਗਾ, ਛੇਤੀ ਛੇਤੀ ਉਹਦੇ ਨੇੜੇ ਜਾਣਾ ਔਖਾ। 20 ਵਾਰੀ ਕਿਸੇ ਸਾਧੂ ਦੇ ਦਰਸ਼ਨ ਕਰ ਲਏ, ਕਹਿੰਦੇ ਇੱਕ ਵਾਰੀ ਕਿਸੇ ਗੁਰਸਿੱਖ ਦੀ ਮੁੱਠੀ ਚਾਪੀ ਚਰਨ ਘੁੱਟਦੇ, ਕਹਿੰਦੇ ਬਰਾਬਰ ਫਲ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਹੋਰ ਸੌਖ ਕੀ ਚਾਹੀਦੀ ਸਾਨੂੰ? ਇੱਕ ਨੂੰ ਪ੍ਰਸ਼ਾਦਾ ਛਕਾ ਦੇ, ਸਮੇਤ ਜੱਗ ਦਾ ਫਲ, ਘਰ 'ਚ ਇਸ਼ਨਾਨ ਕਰਾ ਦੇ, ਘਰ 'ਚ ਇਸ਼ਨਾਨ ਕਰਾ ਦੇ ਤੇ ਸਾਧ ਸੰਗਤ ਜੀ ਉਹਦਾ ਵੀ ਕਿੱਡਾ ਵੱਡਾ ਕੁਝ ਇਹੋ ਜਿਹਾ। ਸਤ ਸੰਗਤ ਜੀ, ਭਾਈ ਗੁਰਦਾਸ ਜੀ ਕਹਿੰਦੇ ਨੇ ਜਿਹੋ ਜਿਹਾ ਪ੍ਰਾਗ ਤੀਰਥਾਂ ਤੇ ਜਾ ਆਇਆ, ਗੰਗਾ ਤੇ ਜਾ ਆਇਆ, ਬਰਾਬਰ ਫਲ। ਕਿਸੇ ਨੂੰ ਸ਼ਬਦ ਨਾਲ ਜੋੜਦੇ ਸੱਤ ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦਿੱਤੇ, ਕਿੱਡੀ ਕਿਰਪਾ ਹੈ, ਕਿੰਨਾ ਸੁਖੈਨ ਢੰਗ ਸਾਨੂੰ ਦੱਸਿਆ। ਪਰ ਦੁੱਖ ਦੀ ਗੱਲ ਇਹ ਆ, ਸਾਨੂੰ ਇਹ ਚੰਗਾ ਹੀ ਨਹੀਂ ਲੱਗਦਾ। ਅਸੀਂ ਕਹਿੰਦੇ ਨਾ ਨਾ ਜੀ, ਸਾਨੂੰ ਔਖਾ ਲੱਗਦਾ ਜੀ, ਇਹ ਤੇ ਔਖਾ ਕੰਮ ਹੈ। ਤੇ ਸਾਡੇ ਤੇ ਮਹਾਰਾਜ ਨੇ ਕਿਰਪਾ ਬਹੁਤ ਕੀਤੀ, ਪਰ ਅਸੀਂ ਸੰਭਾਲ ਨਹੀਂ ਸਕੇ। ਬਖਸ਼ਿਸ਼ ਨੂੰ ਸੰਭਾਲਣਾ ਵੀ ਕਿਹੜਾ ਸੌਖਾ ਪਿਆ, ਭਾਂਡਾ ਬਣਾਉਣ ਵਾਲਾ ਵੀ ਕੋਈ ਵਿਰਲਾ ਹੀ ਹੁੰਦਾ। ਇੱਥੇ ਆ ਜਦੋਂ ਆਉਂਦੇ ਆ ਨਾ ਸੰਗਤ ਵਿੱਚ, ਇੱਥੇ ਫਿਰ ਸਾਡਾ ਭਾਂਡਾ ਸ਼ੁੱਧ ਹੁੰਦਾ, ਮਨ ਰੂਪੀ ਬਰਤਨ। ਸ਼ੇਰਣੀ ਦਾ ਦੁੱਧ ਕਹਿੰਦੇ ਸੋਨੇ ਦੇ ਭਾਂਡੇ 'ਚ ਟਿਕਦਾ, ਬਸ ਸੋਨੇ ਦੇ ਬਰਤਨ 'ਚ ਟਿਕਦਾ। ਜੇ ਕਿਸੇ ਹੋਰ ਬਰਤਨ 'ਚ ਪਾ ਦਿਓ, ਬਰਤਨ ਹੀ ਪਾਟ ਜਾਂਦਾ। ਸਟੀਲ 'ਚ ਪਾ ਦਿਓ, ਪਿੱਤਲ 'ਚ ਪਾ ਦਿਓ, ਲੋਹੇ ਦੇ 'ਚ ਪਾ ਦਿਓ, ਉਹ ਬਰਤਨ ਪਾੜ ਦਿੰਦਾ, ਉਹਦੇ 'ਚ ਤਾਕਤ ਇੰਨੀ ਹੈ, ਸੋਨੇ ਦੇ 'ਚ ਟਿਕ ਜਾਂਦਾ। ਇਹ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ, ਇਹ ਵੀ ਆਮ ਹਿਰਦੇ 'ਚ ਨਹੀਂ ਟਿਕਦਾ। ਜਿਨ੍ਹਾਂ ਦੇ ਹਿਰਦੇ ਸਤ ਸੰਗਤ ਕਰ ਕਰਕੇ ਗੁਰਦੁਆਰੇ ਜਾ ਜਾ ਕੇ, ਬਾਣੀ ਸੁਣ ਸੁਣ ਕੇ, ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਜਿਹਨਾਂ ਦੇ ਮਨ ਜਿਹੜੇ ਨੇ ਨਾ ਸ਼ੁੱਧ ਹੋ ਚੁੱਕੇ ਨੇ, ਵਾਹਿਗੁਰੂ ਦਾ ਨਾਮ ਇਹ ਅਜਰ ਵਸਤੂ ਨੂੰ ਉਹੀ ਜਰ ਸਕਦੇ ਨੇ। ਆਖੋ ਸਤਨਾਮ
ਵਾਹਿਗੁਰੂ।
ਉਹਨਾਂ ਵਿੱਚ ਜਰਨ ਦੀ ਸਮਰੱਥਾ ਹੈ, ਉਹ ਜਰ ਸਕਦੇ ਨੇ ਜਿਨ੍ਹਾਂ ਦੇ ਮਨ ਰੂਪੀ ਬਰਤਨ ਬਣੇ ਹੋਏ ਨੇ। ਇਹ ਕਿਤੇ ਸਮਾਉਣਾ ਸੌਖਾ ਪਿਆ, ਤੇ ਜੇ ਕਿਸੇ ਆਮ ਨੂੰ ਦਾਤ ਮਿਲ ਜਾਏ ਸਿਮਰਨ ਦੀ, ਜਾਂ ਮਾੜਾ ਮੋਟਾ ਝਲਕਾਰਾ ਕਦੇ ਪੈ ਜਾਏ ਤੇ ਲੋਕਾਂ ਨੂੰ ਗਾਉਂਦਾ ਫਿਰਦਾ, ਮੈਨੂੰ ਤੇ ਜੀ ਮੇਰੇ ਤੇ ਅਨਹਦ ਸ਼ਬਦ ਸੁਣਦਾ, ਮੈਨੂੰ ਤੇ ਜੀ ਆਵਾਜ਼ ਆਉਣ ਲੱਗ ਪਈ, ਮੈਨੂੰ ਤੇ ਝਲਕਾਰੇ ਪੈਣ ਲੱਗ ਗਏ, ਕਿਉਂਕਿ ਮਨ ਰੂਪੀ ਬਰਤਨ ਸੀ ਛੋਟਾ, ਉਹ ਛੇਤੀ ਵੀ ਪਾਟ ਗਿਆ। ਆਖੋ ਸਤਨਾਮ
ਵਾਹਿਗੁਰੂ।
ਫਿਰ ਲੱਗ ਪਿਆ ਰੌਲਾ ਪਾਉਣ, ਤੇ ਕਿਰਪਾ ਮਹਾਰਾਜ ਨੇ ਬੜੀ ਕੀਤੀ, ਸੰਭਾਲੀਏ। ਲਓ ਜੀ, ਗੱਲ ਹੁਣ ਗਾਂਹ ਦੀ ਗਾਂਹ ਨਿਕਲ ਜਾਂਦੀ ਆ, ਗੱਲ ਭਾਈ ਕੰਠੇ ਦੀ ਕਰੀਏ। ਭਾਈ ਕੰਠਾ ਨੇਤਰਹੀਣ ਸੀ ਤੇ ਸੰਗਤਾਂ ਜਾਂਦੀਆਂ ਨੇ ਮਹਾਰਾਜ ਦੇ ਦਰਸ਼ਨ ਕਰਨ, ਇਹਨੂੰ ਦਿਸਦਾ ਹੈ ਨੀ, ਕੰਨਾਂ ਚ ਆਵਾਜ਼ ਪੈਂਦੀ। ਇੱਕ ਦਿਨ ਕਹਿੰਦਾ ਪਿਆਰਿਓ ਰਾਈਓ ਰੁਕ ਜਾਓ, ਜਰਾ ਰੁਕ ਗਏ, ਆ ਜੋ ਗਾਉਂਦੇ ਹੋ ਇਹਦੇ ਨਾਲ ਮਨ ਨੂੰ ਬੜਾ ਸਕੂਨ ਮਿਲਦਾ, ਇਹਦੇ ਨਾਲ ਮਨ ਨੂੰ ਬੜੀ ਠੰਡ ਮਿਲਦੀ, ਤੇ ਤੁਸੀਂ ਕਿਰਪਾ ਕਰੋ ਇਹ ਦੱਸੋ ਵੀ ਹੈ ਕਿ ਕਲਾਮ ਕਿਹੜਾ ਪੜ੍ਹਦੇ ਹੋ ਤੁਸੀਂ। ਕਹਿੰਦੇ ਜੀ ਗੁਰਬਾਣੀ ਹੈ, ਗੁਰੂ ਨਾਨਕ ਦੀ ਬਾਣੀ ਹੈ। ਬੜੀ ਸ਼ਾਂਤੀ ਇਹਦੇ ਵਿੱਚ, ਸ਼ਾਂਤੀ ਹੈ ਬੜੀ, ਆਨੰਦ ਹੈ ਬੜਾ। ਪਰ ਆਨੰਦ ਪਤਾ ਕਦੋਂ ਆਉਂਦਾ? ਜੀਵ ਨਾਲ ਬਾਣੀ ਪੜ੍ਹੋ, ਅੱਖਾਂ ਨਾਲ ਦਰਸ਼ਨ ਕਰੋ ਸ਼ਬਦ ਦੇ, ਪੋਥੀ ਸਾਹਿਬ ਦੇ। ਕਈ ਬੰਦਿਆਂ ਨੂੰ ਜਪਜੀ ਸਾਹਿਬ ਕੰਠ ਹੁੰਦਾ, ਉਹ ਪੋਥੀ ਸਾਹਿਬ ਤੋਂ ਨਹੀਂ ਕਰਦੇ, ਪੰਜ ਬਾਣੀਆਂ ਕੰਠ ਨੇ ਵੇਖ ਕੇ ਨਹੀਂ ਕਰਦੇ। ਪਰ ਦਰਸ਼ਨ ਤੇ ਅਸੀਂ ਸ਼ਬਦ ਦੇ ਕਰਨੇ ਨੇ, ਨਾ ਕਿ ਰੁਮਾਲਿਆਂ ਦੇ। ਹਰ ਰੋਜ਼ ਸਵੇਰੇ ਉੱਠੋ, ਜੇ ਭਾਵੇਂ ਤੁਹਾਨੂੰ ਬਾਣੀ ਕੰਠ ਵੀ ਹੈ, ਅੱਖਾਂ ਪਵਿੱਤਰ ਕਰਨ ਵਾਸਤੇ ਸ਼ਬਦ ਦੇ ਦਰਸ਼ਨ ਕਰਿਆ ਕਰੋ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਮੂਰਤ, ਗੁਰੂ ਦੀ ਜਿਹੜੀ ਮੂਰਤ ਆ ਨਾ, ਉਹ ਗੁਰੂ ਦਾ ਸ਼ਬਦ ਆ। ਭਾਵੇਂ ਸਾਨੂੰ ਬਾਣੀ ਕੰਠ ਵੀ ਆ, ਪਰ ਅੱਖਾਂ ਨਾਲ ਪੋਥੀ ਸਾਹਿਬ ਦੇ ਸ਼ਬਦ ਦੇ ਦਰਸ਼ਨ ਕਰਿਆ ਕਰੋ। ਕੰਨਾਂ ਨਾਲ, ਜੀਭ ਨਾਲ ਬੋਲੋ, ਜੀਭ ਪਵਿੱਤਰ, ਅੱਖਾਂ ਨਾਲ ਦਰਸ਼ਨ ਕਰ ਰਹੇ ਹਾਂ, ਅੱਖਾਂ ਪਵਿੱਤਰ, ਨਿਤਨੇਮ ਕਰਨ ਲੱਗਿਆਂ ਬੋਲ ਕੇ ਕਰੋ, ਕੰਨ ਸੁਣਨਗੇ ਕੰਨ ਪਵਿੱਤਰ, ਤੇ ਨਾਲੇ ਪੰਗਤੀ ਪੜ੍ਹਦੇ ਜਾਓ ਸੁਰਤੀ ਨਾਲ, ਬੁੱਧ ਨਾਲ, ਮਗਰੇ ਮਗਰ ਉਸੇ ਸ਼ਬਦ ਦੇ ਪੰਗਤੀ ਦੇ ਅਰਥ ਕਰਦੇ ਜਾਓ, ਬਸ ਫਿਰ ਕਿਰਪਾ ਹੋ ਗਈ, ਫਿਰ ਰਸ ਆਏਗਾ। ਪਰ ਸਾਨੂੰ ਇਹ ਰਸ ਲੈਣਾ ਨਹੀਂ ਆਉਂਦਾ, ਸਾਨੂੰ ਤੇ ਉਦੋਂ ਹੀ ਪਤਾ ਲੱਗਦਾ ਵੀ ਇੱਕ ਓੰਕਾਰ, ਬਾ ਉਦੋਂ ਹੀ ਪਤਾ ਲੱਗਦਾ ਜਿੰਨੀ ਨਾਮ ਧਿਆਇਆ ਗਏ ਮੁਸਕਤ ਕਾਲ ਵਿਚਾਲੜੇ ਦਾ ਪਤਾ ਹੀ ਨਹੀਂ ਲੱਗਿਆ ਵੀ ਕਿੱਧਰ ਨੂੰ ਗਿਆ। ਮਨ ਉਡਾਰੀਆਂ ਮਾਰਦਾ ਫਿਰਦਾ, ਕਿਉਂ? ਮਨ ਖੋਟਿਆ मन खुट हर तेरा नहीं बसास, तू महा उदमादा। ये मन बड़ा खुट है,
मना खोटिया तेरा पालना भरोसा, मना खोटिया तेरा पालना भरोसा,
मना खोटिया तेरा पालना भरोसा,
मना
खोटिया
मन है बड़ा खोटा टिकदा है नहीं। एको ही तरीका इनू टकाउण दा, आ संगत विच आके टिकदा, इत्थे आके बिस्तरा भुल जांदा, घर भुल जांदा, संगत विच आके टिकणा, कीर्तन च टिक जांदा, होर नहीं किते टिकदा। साध संगत जी ਕਿੰਨਿਆਂ ਨੂੰ ਜਿੱਤਾਂਗੇ ਅਸੀਂ, ਇੱਕ ਨੂੰ ਜਿੱਤਾਂਗੇ, ਦੋ ਨੂੰ ਜਿੱਤਾਂਗੇ, ਦਸ ਨੂੰ ਜਿੱਤਾਂਗੇ। ਐਮ ਐਲ ਏ ਬਣ ਗਏ, ਅੱਧੇ ਨਾਲ ਨੇ, ਅੱਧੇ ਨਫ਼ਰਤ ਕਰਦੇ ਨੇ, ਅੱਧੇ ਕਿਸੇ ਪਾਰਟੀ ਨਾਲ ਜੁੜੇ ਨੇ, ਕਿੰਨਿਆਂ ਨੂੰ ਜਿੱਤਦੇ ਫਿਰਾਂਗੇ। ਸਤਿਗੁਰੂ ਕਹਿੰਦੇ ਨੇ ਤੂੰ ਮਨ ਜਿੱਤ ਲੈ, ਸਾਰੀ ਦੁਨੀਆ ਆਪੇ ਹੀ ਜਿੱਤੀ ਜਾਏਗੀ। ਆਪੇ ਦੁਨੀਆ ਜਿੱਤੀ ਜਾਏਗੀ ਸਾਰੀ। ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਪ, ਆਈ ਪੰਥੀ ਸਗਲ ਜਮਾਤੀ, ਮਨ ਜੀਤਾ
ਜੰਗ ਜੀਤ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਨੇ ਸਾਰਾ ਜੱਗ ਜਿੱਤਿਆ। ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਨੇ ਸਾਰਾ ਜੱਗ ਜਿੱਤਿਆ।
ਮਨ ਵੈਰੀ ਨੂੰ ਜਿਨ੍ਹਾਂ ਨੇ ਜਿੱਤਿਆ, ਉਹਨਾਂ ਨੇ ਸਾਰਾ ਜੱਗ ਜਿੱਤਿਆ।
ਸੰਗਤਾਂ ਜਾ ਰਹੀਆਂ ਨੇ ਤੇ ਸ਼ਬਦ ਪੜ ਰਹੀਆਂ ਨੇ, ਭਾਈ ਕੰਠਾ ਕਹਿੰਦਾ ਰਾਸ ਬੜਾ ਆਉਂਦਾ। ਇਹ ਬਾਣੀ ਕਿਹਦੀ ਆ? ਇਹ ਗੁਰੂ ਨਾਨਕ ਸਾਹਿਬ ਦੀ। ਹੁਣ ਉਹਨਾਂ ਦੀ ਗੱਦੀ ਤੇ ਕੌਣ ਆ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਮੈਨੂੰ ਵੀ ਲੈ ਚੱਲੋ। ਉਹ ਕਹਿੰਦੇ ਦਿਸਦਾ ਤੈਨੂੰ ਹੈ ਕੱਖ ਨਹੀਂ, ਤੂੰ ਜਾ ਕੇ ਕਰੇਗਾ ਵੀ ਕੀ ਉੱਥੇ? ਜੇ ਚਲੇ ਵੀ ਜਾਏਗਾ ਤੇ ਤੈਨੂੰ ਕਿਹੜਾ ਦਿਸਣਾ ਕੁਛ, ਤੂੰ ਕਿਹੜਾ ਦਰਸ਼ਨ ਕਰ ਲੈਣੇ ਆ? ਉਹ ਕਹਿੰਦਾ ਜੇ ਦਰਸ਼ਨ ਨਹੀਂ ਕਰ ਸਕਦਾ ਤੇ ਆਪਣਾ ਮਸਤਕ ਤੇ ਉਹਨਾਂ ਦੇ ਚਰਨਾਂ ਤੇ ਰੱਖ ਦੂੰ। ਪਹਿਲਾਂ ਪਤਾ ਨਹੀਂ ਕਿਹੜੇ ਮਾੜੇ ਲੇਖ ਲਿਖੇ ਨੇ, ਹੁਣ ਅੱਖਾਂ ਨਹੀਂ ਮਿਲੀਆਂ, ਮਸਤਕ ਚਰਨਾਂ ਨਾਲ ਲਾ ਦਾਂ, ਗਾਂ ਹੀ ਭਲਾ ਹੋ ਜੇ। ਅੱਖ ਸਤਨਾਮ
ਸ੍ਰੀ ਵਾਹਿਗੁਰੂ,
ਗਾਂ ਹੀ ਭਲਾ ਹੋ ਜੂ। ਕੋਈ ਵੀ ਨਹੀਂ ਲੈ ਕੇ ਗਿਆ। ਕਹਿੰਦੇ ਤੈਨੂੰ ਕਿਹੜਾ ਘੜੀ ਸੀ ਫਿਰੂ, ਉਹ ਤੁਰਿਆ ਤਿਰ ਤੋਂ ਜਾਂਦਾ ਨੀ, ਤੂੰ ਲੇਟ ਕਰਾ ਦੇਗਾ ਸਾਨੂੰ, ਤੈਨੂੰ ਤੇ ਫੜ ਕੇ ਲਿਜਾਣਾ ਪੈਣਾ ਨਾ। ਕੋਈ ਵੀ ਨਾ ਮੰਨੇ, ਕਿਉਂਕਿ ਵਿਰਲੇ ਜਗਿਆਸੂ ਤੇ ਵਿਰਲੇ ਵਿਰਲੇ ਹੁੰਦੇ ਨੇ। ਵਿਰਲੇ ਵਿਰਲੇ ਹੁੰਦੇ ਨੇ। ਸਤਸੰਗ ਭੇਡਾਂ ਬੱਕਰੀਆਂ ਤੇ ਬਹੁਤ ਫਿਰਦੀਆਂ, ਸ਼ੇਰ ਵਿਰਲੇ ਵਿਰਲੇ ਹੁੰਦੇ ਨੇ। ਜਗਿਆਸੂ ਵੀ ਵਿਰਲਾ ਵਿਰਲਾ ਹੁੰਦਾ, ਕੋਈ ਕੋਈ ਵੀ ਨਾ ਲੈ ਕੇ ਜਾ। ਇੱਕ ਜਾਂਦਾ ਜਾਂਦਾ ਕਹਿੰਦਾ ਉਹ ਕੰਠਿਆ ਕਿਉਂ ਲੋਕਾਂ ਦੇ ਤਰਲੇ ਕਰਦਾ, ਤੈਨੂੰ ਕਿਸੇ ਨੇ ਨੀ ਲੈ ਕੇ ਜਾਣਾ। ਇੰਜ ਕਰ ਤੂੰ ਅਰਦਾਸ ਕਰਿਆ ਕਰ, ਮਹਾਰਾਜ ਜੀ ਆ ਜਾਣਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੱਲ ਅੱਜ ਭਾਵਨਾ ਦੀ, ਭਾਵਨਾ ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖ। ਗੋਬਿੰਦ ਭਾਓ ਭਗਤ ਦਾ ਭੁੱਖਾ, ਕਹਿੰਦੇ ਤੂੰ ਯਾਦ ਕਰ ਲਿਆ ਕਰ, ਕਹਿੰਦੇ ਮੇਰੇ ਕੋਲ ਕੀ ਲੈਣ ਆਉਣਗੇ ਗਰੀਬ ਕੋਲ, ਉਹਨਾਂ ਦਾ ਮੇਰੇ ਬਿਨਾਂ ਕੀ ਥੁੜਿਆ, ਚਲੋ ਮੈਨੂੰ ਤੇ ਲੋੜ ਆ, ਉਹਨਾਂ ਨੂੰ ਮੇਰੀ ਕੀ ਲੋੜ ਆ। ਕਹਿੰਦੇ ਨਹੀਂ ਭਾਈ, ਉਹਨੂੰ ਆਪਣੇ ਭਗਤਾਂ ਦੀ ਲੋੜ ਆ, ਪਿਆਰਿਆਂ ਦੀ ਲੋੜ ਆ। ਅੱਛਾ ਕਿੱਦਾਂ ਯਾਦ ਕਰਾਂ? ਕਹਿੰਦੇ ਬਸ ਕਹੀ ਚੱਲ ਵੀ ਸੱਚੇ ਪਾਤਸ਼ਾਹ ਆ ਜਾਓ, ਕਿਰਪਾ ਕਰ ਜਾਓ, ਮੇਰੇ ਮਨ ਦੀ ਪਿਆਸ ਮੁੱਕ ਜਾਏ, ਰੋਣੇ ਧੋਣੇ ਮੁੱਕ ਜਾਣ ਸਾਰੇ। ਉਸ ਸਮੇਂ ਭਾਈ ਕੰਠੇ ਨੇ ਅਰਦਾਸ ਕਰਨੀ ਸ਼ੁਰੂ ਕਰਤੀ। ਇੰਨਾ ਮਨ ਜੁੜ ਗਿਆ, ਇੰਨਾ ਮਨ ਜੁੜ ਗਿਆ, ਤਾਰ ਖੜਕ ਗਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਸਿੰਘੋ ਸੇਵਾਦਾਰ ਨੂੰ, ਗੁਰਸਿੱਖੋ ਚਲੋ ਪਿਆਰਿਓ। ਮਹਾਰਾਜ ਕਿੱਥੇ? ਕੋਈ ਬੁਲਾ ਰਿਹਾ, ਸੱਦ ਰਿਹਾ, ਕੋਈ ਸੱਦ ਆ ਰਹੀ ਹੈ, ਤਾਰ ਖੜਕ ਰਹੀ ਹੈ। ਉਹ ਅੰਦਰਲੀ ਤਾਰ ਖੜਕਾ ਦਿੱਤੀ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਮਹਾਰਾਜ ਕਹਿੰਦੇ ਚਲੋ ਫਿਰ ਲੈ ਕੇ ਨਾਲ ਗੁਰਸਿੱਖਾਂ ਨੂੰ। ਤੇ ਮਹਾਰਾਜ ਭਾਈ ਕੰਠੇ ਦੀ ਛੱਪਰੀ ਦੇ ਬਾਹਰਲੇ ਪਾਸੇ ਖੜ ਗਿਆ। ਮਹਾਰਾਜ ਆਏ ਤੇ ਆ ਕੇ ਭਾਈ ਕੰਠੇ ਨੂੰ ਆਵਾਜ਼ ਦਿੰਦੇ ਨੇ, ਕੰਠਿਆ। ਕਹਿੰਦਾ ਹਾਂ ਮਹਾਰਾਜ। ਮਹਾਰਾਜ ਕਹਿੰਦੇ ਤੈਨੂੰ ਮੇਰੀ ਪਛਾਣ ਕਿੱਦਾਂ ਆ ਗਈ ਵੀ ਮੈਂ? ਤੂੰ ਮੈਨੂੰ ਕਹਿੰਦਾ ਮਹਾਰਾਜ, ਤੈਨੂੰ ਪਤਾ ਕਿਵੇਂ ਲੱਗ ਗਿਆ? ਕਹਿੰਦਾ ਮਹਾਰਾਜ ਜੀ, ਇੰਨੇ ਪਿਆਰ ਨਾਲ ਮੈਨੂੰ ਅੱਜ ਤੱਕ ਕਿਸੇ ਨੇ ਬੁਲਾਇਆ ਨਹੀਂ ਹੈ। ਖੁਸ਼ ਸਤਨਾਮ ਸੱਚੇ ਪਾਤਸ਼ਾਹ, ਮੇਰੇ ਵਰਗੇ ਗਰੀਬ ਨੂੰ ਤੁਹਾਡੇ ਤੋਂ ਬਿਨਾਂ ਹੋਰ ਨਵਾਜ਼ ਹੀ ਕੌਣ ਸਕਦਾ? ਮੇਰੀ ਛੱਪਰੀ 'ਚ ਤਾਂ ਆਇਆ ਹੀ ਕੋਈ ਨਹੀਂ ਅੱਜ ਤੱਕ। ਸਭ ਨੂੰ ਪਤਾ ਵੀ ਇੱਥੇ ਅੰਨਾ ਰਹਿੰਦਾ, ਇੱਥੇ ਕੰਠਾ ਰਹਿੰਦਾ, ਕੋਈ ਮੇਰੇ ਕੋਲ ਨਹੀਂ ਆਉਂਦਾ। ਮੇਰੀ ਛੱਪਰੀ 'ਚ ਮੈਨੂੰ ਪਤਾ ਜੇ ਤੁਸੀਂ ਵੀ ਆਇਓ, ਬਸ ਇੰਨੇ ਪਿਆਰ ਨਾਲ ਤਾਂ ਮੈਨੂੰ ਸੱਦੇ ਹੀ ਨਹੀਂ ਕਿਸੇ ਨੇ ਅੱਜ ਤੱਕ ਕਦੇ। ਤੇ ਉਸ ਸਮੇਂ ਮੀਰੀ ਪੀਰੀ ਦੇ ਮਾਲਕ ਕਹਿੰਦੇ ਇੱਛਾ ਕੋਈ? ਕਹਿੰਦੇ ਨਮਸਕਾਰ ਕਰ ਲੈਂਦੇ ਹੋ, ਚਰਨਾਂ ਤੇ ਮੱਥਾ ਟੇਕਿਆ, ਖੜਾ ਹੋ ਗਿਆ। ਕੰਠਿਆ ਮੰਗ ਕੁਛ, ਮੈਂ ਆਇਆ ਏਡੀ ਦੂਰੋਂ ਤੇਰੇ ਵਾਸਤੇ। ਕਹਿੰਦਾ ਜੀ ਕੁਛ ਨਹੀਂ ਚਾਹੀਦਾ, ਤੁਸੀਂ ਆ ਗਏ ਕਿਤੇ ਥੋੜੀ ਗੱਲ, ਤੁਹਾਡੀ ਆਵਾਜ਼ ਮੇਰੇ ਕੰਨਾਂ 'ਚ ਪੈ ਗਈ। ਨਹੀਂ ਕੰਠਿਆ ਕੁਝ ਮੰਗ ਖਾਂ। ਕਹਿੰਦਾ ਮਹਾਰਾਜ ਕੁਛ ਨਹੀਂ ਚਾਹੀਦਾ। ਫਿਰ ਮਹਾਰਾਜ ਕਹਿੰਦੇ ਨਹੀਂ ਮੰਗ ਲੈ ਭਾਈ, ਜੋ ਮੰਗੇਗਾ ਤੈਨੂੰ ਅਜੋਹੀ ਮਿਲ ਜੂ। ਕਹਿੰਦਾ ਮਹਾਰਾਜ ਅੱਜ ਤੱਕ ਮੈਂ ਦੁਨੀਆਂ ਨੂੰ ਵੇਖਣ ਦੀ ਇੱਛਾ ਪੈਦਾ ਨਹੀਂ ਹੋਈ। ਜਿਹਨੂੰ ਅੱਖਾਂ ਮਿਲ ਕੇ ਖੁਸ ਜਾਣ ਨਾ, ਜਿਹਨੂੰ ਅੱਖਾਂ ਮਿਲ ਕੇ ਚਲੀਆਂ ਜਾਣ, ਪਹਿਲਾਂ ਤੇ ਹੋਣ, ਬਾਅਦ ਵਿੱਚ ਕੋਈ ਐਸਾ ਭਾਣਾ ਵਰਤੇ ਵੀ ਅੱਖਾਂ ਦੀ ਜਿਹੜੀ ਰੋਸ਼ਨੀ ਚਲੀ ਜਾਵੇ, ਉਹਨੂੰ ਤੇ ਹੁੰਦਾ ਬਹੁਤ ਔਖਾ। ਜਿਹੜਾ ਜਿਹੜਾ ਜਨਮ ਤੋਂ ਹੀ ਨੇਤਰਹੀਣ ਹੁੰਦਾ ਨਾ, ਆਪਾਂ ਨੂੰ ਮਹਿਸੂਸ ਹੁੰਦਾ ਵੀ ਬੜਾ ਔਖਾ, ਉਹਨੂੰ ਬਹੁਤਾ ਔਖਾ ਨਹੀਂ ਲੱਗਦਾ। ਉਹ ਉਹਨੂੰ ਦੁੱਖ ਤੇ ਹੁੰਦਾ ਪਰ ਬਹੁਤਾ ਜ਼ਿਆਦਾ ਨਹੀਂ ਹੁੰਦਾ, ਸਾਨੂੰ ਜ਼ਿਆਦਾ ਮਹਿਸੂਸ ਹੁੰਦਾ। ਭਾਈ ਕੰਠਿਆ ਤੂੰ ਮੰਗ ਕੁਝ? ਕਹਿੰਦਾ ਮਹਾਰਾਜ ਅੱਜ ਤੱਕ ਮੇਰੀ ਇੱਛਾ ਨਹੀਂ ਬਣੀ ਕਿ ਮੇਰੀਆਂ ਅੱਖਾਂ ਹੁੰਦੀਆਂ। ਮੈਂ ਕਹਿੰਦਾ ਹੁੰਦਾ ਸੀ ਜੋ ਵੀ ਹੈ ਠੀਕ, ਪਰ ਅੱਜ ਮੇਰੀ ਇੱਛਾ ਹੈ ਵੀ ਮੈਂ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦਾ, ਮੇਰੀ ਇੱਛਾ ਹੈ, ਕਰੋ ਕਿਰਪਾ। ਕਹਿੰਦਾ ਮੇਰੇ ਤੇ ਮਿਹਰ ਕਰੋ, ਅਸੀਂ ਵੀ ਬੇਨਤੀ ਕਰੀਏ। ਮਹਾਰਾਜ ਚੰਮ ਦੀਆਂ ਅੱਖਾਂ ਤੇ ਸਾਨੂੰ ਦਿੱਤੀਆਂ ਨੇ, ਗਿਆਨ ਦੇ ਨੇਤਰ ਵੀ ਦੇ ਦਿਓ। ਚੰਮ ਨਾਲ ਤੇ ਸਾਨੂੰ ਕਾਗਜ਼ ਅੱਖਰ ਸ਼ਬਦ ਦਿਸਣਾ ਹੈ, ਜਦੋਂ ਗਿਆਨ ਦੀਆਂ ਅੱਖਾਂ ਅੰਦਰਲੀਆਂ ਅੱਖਾਂ ਖੁੱਲ ਗਈਆਂ ਫਿਰ ਸਾਨੂੰ ਗੁਰੂ ਨਾਨਕ ਦਿਸੂ। ਆਖੋ
ਸਤਨਾਮ,
ਸਾਡੇ ਤੇ ਵੀ ਕਿਰਪਾ ਕਰ ਦਿਓ, ਕਿਤੇ ਏਦਾਂ ਹੀ ਨਾ ਚਲੇ ਜਾਈਏ। ਅੰਦਰੋਂ ਅੰਨੇ ਹਾਂ ਅਸੀਂ, ਬਾਹਰੋਂ ਤੇ ਠੀਕ ਹਾਂ, ਅੰਦਰਲੀਆਂ ਅੱਖਾਂ ਸਾਡੀਆਂ ਖੁੱਲੀਆਂ ਨਹੀਂ ਪਿਆਰਿਓ। ਸਾਰੀ ਜ਼ਿੰਦਗੀ ਕਈਆਂ ਨੇ ਰੁਮਾਲੇ ਹੀ ਵੇਖੇ ਨੇ, ਬਸ ਇਹ ਨਹੀਂ ਵੇਖਿਆ ਵੀ ਇੱਥੇ ਗੁਰੂ ਨਾਨਕ ਵੀ ਬੈਠਾ, ਇੱਥੇ ਗੁਰੂ ਅੰਗਦ ਸਾਹਿਬ ਵੀ ਬੈਠੇ ਨੇ, ਇੱਥੇ ਬਾਜਾਂ ਵਾਲੇ ਸਤਿਗੁਰੂ ਵੀ ਵਿੱਚੇ ਹੀ ਬੈਠੇ ਨੇ। ਸਾਡੇ ਤੇ ਕਿਰਪਾ ਹੋ ਜਾਏ, ਸਾਨੂੰ ਕਿਤੇ ਇਹ ਨਜ਼ਰ ਆਵੇ ਮੰਜੀ ਸਾਹਿਬ ਤੇ ਸਾਰੇ ਇੱਕੋ ਬਰਾਬਰ ਬੈਠੇ ਨੇ। ਪਰ ਗਿਆਨ ਦੇ ਜਿਹਨਾਂ ਕੋਲ ਨੇਤਰ ਨੇ ਉਹਨਾਂ ਨੇ ਮੱਥਾ ਟੇਕਣਾ ਤੇ ਇੰਜ ਸਮਝਣਾ ਵੀ ਮੇਰੇ ਮਹਾਰਾਜ ਸਾਹਮਣੇ ਨੇ। ਪਰ ਕਈਆਂ ਨੇ ਬੱਧਾ ਚੱਟੀ ਭਰੀ, ਅਸੀਂ ਵੀ ਬੇਨਤੀ ਕਰਨੀ ਤੇ ਕੰਠਾ ਵੀ ਕਰਦਾ ਹੈ।
ਤੇਰੇ ਰੱਜ ਰੱਜ ਦਰਸ਼ਨ ਪਾਵਾ, ਇੱਕ ਵਾਰੀ ਖੋਲ ਅੱਖੀਆਂ, ਰੱਜ ਰੱਜ ਦਰਸ਼ਨ ਪਾਵਾ, ਇੱਕ ਵਾਰੀ ਖੋਲੋ ਅੱਖੀਆਂ, ਰੱਜ ਰੱਜ।
ਭਾਈ ਕੰਠਾ ਸੱਚੇ ਪਾਤਸ਼ਾਹ ਮਿਹਰ ਕਰ ਦਿਓ ਮੇਰੇ ਰਹਿਮਤ ਕਰ ਦਿਓ ਮੇਰਾ ਜੀ ਕਰਦਾ ਮੈਂ ਤੁਹਾਨੂੰ ਵੇਖਾਂ ਸਤਿਗੁਰਾਂ ਨੇ ਉਹਦੀਆਂ ਅੱਖਾਂ ਉੱਤੇ ਹੱਥ ਲਾਇਆ ਜਦੋਂ ਹੱਥ ਲਾਇਆ ਤੇ ਹੱਥ ਕੀਤਾ ਪਿੱਛੇ ਮਹਾਰਾਜ ਨੇ ਹੱਥ ਜਦੋਂ ਐਂ ਪਾਸੇ ਕੀਤਾ ਨਾ ਖੋਲ ਅੱਖਾਂ ਭਾਈ ਕੰਠੇ ਨੇ ਅੱਖਾਂ ਖੋਲੀਆਂ ਤੇ ਦਿਸਣ ਲੱਗ ਪਿਆ ਦਿਸਿਆ ਕਿ ਦਰਸ਼ਨ ਕਾਹਦੇ ਹੋਏ ਮਹਾਰਾਜ ਦੇ ਸਤਿਗੁਰੂ ਸਾਹਮਣੇ ਖਲੋਤੇ ਨੇ ਮਹਾਰਾਜ ਸਾਹਮਣੇ ਖੜੇ ਨੇ ਜਦੋਂ ਇਹਨੇ ਦਰਸ਼ਨ ਕੀਤੇ ਨਾ ਇਹ ਭੱਜ ਕੇ ਬਾਹਰ ਨਹੀਂ ਨਿਕਲਿਆ ਵੀ ਮੈਂ ਵੇਖਾਂ ਹੋਰ ਦੁਨੀਆ ਕਿਹੋ ਜਿਹੀ ਹੈ ਕਿਸੇ ਗੁਰਸਿੱਖ ਵੱਲ ਨਹੀਂ ਇਹਨੇ ਵੇਖਿਆ ਮਹਾਰਾਜ ਦੇ ਚਿਹਰੇ ਵੱਲ ਤੱਕੀ ਜਾਂਦਾ ਤਨ ਮਨ ਹੋਏ ਨਿਹਾਲ ਜਾਂ ਗੁਰ ਵੇਖਾਂ ਸਾਹਮਣੇ ਹੋਵੇ ਸਿਫਤਕ ਸੰਮ ਦੀ ਨੂਰ ਅਰਸੋਂ ਕੁਰਸੋਂ ਝੱਟੀ ਹੈ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਹੈ ਮਹਾਰਾਜ ਕਹਿੰਦੇ ਕੰਠਿਆ ਹੋਰ ਵੀ ਕੁਝ ਮੰਗ ਕਹਿੰਦਾ ਕੁਝ ਨਹੀਂ ਚਾਹੀਦਾ ਸਤਿਗੁਰ ਕਹਿੰਦੇ ਨਹੀਂ ਕੁਝ ਮੰਗ ਕਹਿੰਦਾ ਮਹਾਰਾਜ ਕੁਝ ਨਹੀਂ ਚਾਹੀਦਾ ਤੀਜੀ ਵਾਰੀ ਮਹਾਰਾਜ ਕਹਿੰਦੇ ਨਹੀਂ ਕੁਝ ਹੋਰ ਵੀ ਮੰਗ ਕਹਿੰਦਾ ਜੇ ਦੇਣਾ ਹੀ ਚਾਹੁੰਦੇ ਹੋ ਜਿਹੋ ਜਿਹਾ ਮੈਂ ਪਹਿਲਾਂ ਸੀ ਉਹੋ ਜਿਹੀ ਫੇਰ ਬਣਾ ਦਿਓ ਕਹਿੰਦਾ ਮਹਾਰਾਜ ਕਹਿੰਦੇ ਓਏ ਇਹ ਕੀ ਮੰਗਣਾ ਤੂੰ ਲੋਕ ਅੱਖਾਂ ਨੂੰ ਤਰਸਦੇ ਆ ਤੇ ਤੂੰ ਕਹਿੰਦਾ ਉਹੋ ਜਿਹੀ ਫੇਰ ਬਣਾ ਦਿਓ ਕਹਿੰਦਾ ਸੱਚੇ ਪਾਤਸ਼ਾਹ ਅੱਜ ਤੱਕ ਮੈਂ ਦੁਨੀਆ ਨੂੰ ਨਹੀਂ ਵੇਖਿਆ ਤੇ ਮੈਨੂੰ ਨਹੀਂ ਪਤਾ ਦੁਨੀਆ ਹੈ ਕਿਹੋ ਜਿਹੀ ਕੀ ਪਤਾ ਦੁਨੀਆ ਦੇ ਰੰਗ ਕਿਹੋ ਜਿਹੇ ਨੇ ਇਹ ਮਨ ਬੇਈਮਾਨ ਦਾ ਕੀ ਪਤਾ ਇਹਨੇ ਕਿੱਥੇ ਡੋਲ ਜਾਣਾ ਜੇ ਮੈਂ ਵੇਖਿਆ ਤੇ ਸਿਰਫ ਤੁਹਾਨੂੰ ਵੇਖਿਆ ਤੁਹਾਡੇ ਵੱਲ ਹੀ ਵੇਖਿਆ ਹੁਣ ਤੱਕ ਮੈਂ ਆਲਾ ਦੁਆਲਾ ਵੇਖਿਆ ਹੀ ਨਹੀਂ ਮੇਰੀ ਨਜ਼ਰ ਸਿਰਫ ਤੁਹਾਡੇ ਤੇ ਆ ਤੁਹਾਡੇ ਦਰਸ਼ਨ ਕਰ ਲਏ ਇਹੀ ਮੂਰਤ ਮੇਰੇ ਹਿਰਦੇ ਚ ਵਸੀ ਰਵੇ ਕਿਰਪਾ ਕਰ ਦਿਓ ਜਿਹੋ ਜਿਹਾ ਪਹਿਲਾਂ ਸੀ ਉਹੋ ਜਿਹਾ ਬਣਾ ਦਿਓ ਨਾ ਕਿਸੇ ਨੂੰ ਵੇਖਾਂ ਤੇ ਨਾ ਮਨ ਡੋਲੇ ਆਖੋ ਸਤਨਾਮ
ਵਾਹਿਗੁਰੂ
ਕਿਰਪਾ ਕਰ ਦਿਓ ਹਿਰਦੇ ਵਿੱਚ ਵਸ ਜਾਵੇ ਸਤਿਗੁਰ ਤਸਵੀਰ ਤੇਰੀ ਹਿਰਦੇ ਵਿੱਚ ਵਸ ਜਾਵੇ ਸਤਿਗੁਰ ਤਸਵੀਰ ਤੇਰੀ
ਹਿਰਦੇ ਵਿੱਚ ਵਸ ਜਾਵੇ ਸਤਿਗੁਰ ਤਸਵੀਰ ਤੇਰੀ ਹਿਰਦੇ ਵਿੱਚ ਵਸ ਜਾਵੇ ਸਤਿਗੁਰ ਤਸਵੀਰ ਤੇਰੀ ਹਿਰਦੇ ਵਿੱਚ ਵਸ ਜਾਵੇ ਸਤਿਗੁਰ ਤਸਵੀਰ ਤੇਰੀ ਹਿਰਦੇ ਵਿੱਚ ਵਸ ਜਾਵੇ ਸਤਿਗੁਰ ਤਸਵੀਰ ਤੇਰੀ
ਵੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ ਵੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ
ਵੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ ਵੇਖਾਂ ਮਨ ਮੰਦਰ ਅੰਦਰ ਤਸਵੀਰ ਤੇਰੀ ਵੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ ਵੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ
ਵੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ ਵੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ
ਵੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ
ਬੋਲੋ
ਵੇਖਾਂ ਮਨ ਮੰਦਰ ਅੰਦਰ ਸਤਿਗੁਰ ਤਸਵੀਰ ਤੇਰੀ ਵੇਖਾਂ ਮਨ ਮੰਦਰ
कंठिया गल सुन ला रहेगा तो इदा का ही तू रहेगा तो हूं इदा ही अखा ते नहीं मिल गई तो बस देतिया देती रहेगा तो इदा ही पर तेन हर हरेक रब नजर आएगा तेन दूजा नहीं दिसेगा कोई भाई कन्हैया वांगू विसर गई सब तात पराई जब ते साध संगत मोहे पाई ना को वैरी नाहे बगाना सगल संग हमको बने आई वो गुरु गोबिंद सिंह महाराज वेले होया भाई कन्हैया महाराज कहिंदे तेनू दूजा नजर ही नहीं आएगा कोई बस फिर भाई कंठे ने चरना ते सिर रखिया कहिंदा एक मंग होर है कहिंदे की मेरा सिर तेरे चरना च होवे जाना सब ने एक दिन मंग मंगी जदों मेरी जान निकले सिर तेरे चरना च होवे जदों मेरी जान निकले
मेरा सिर तेरे चरना च होवे जदों मेरी जान निकले मेरा सिर तेरे चरना च होवे जदों मेरी जान निकले
कहिंदा जदों जान निकले आ सिर तेरे चरणा च होवे प्यारे असी भी यही मंगना महाराज जदों मेरी जान निकले मेरा सिर तेरे चरणा च होवे इहदा मतलब ए नहीं भी गुरुद्वारे आके मरा मैं भी मेरा सिर गुरु दे चरणा च जां मंदिर च मरो जां मस्जिद च मरो इहदा अर्थ ए नहीं इहदा भाव ए आ भी अज मेरा सिर तेरे चरणा नाल जुड़िया होया जिन्हें अमृत छकिया उहदा सिर किहदा गुरु दा जिदन तो अमृत छकिया सिर साडा गुरु का हो गया ना महाराज अज मैं तेरा जदों मेरी जान निकले उदों भी मैं तेरा ही होवां जिंदगी विच बड़ियां हवावां आउंदियां ने बड़े उतरा चढ़ा आउंदे ने कई बारी ऐसे बंदे भी मिलते आ जिहड़े बड़े जुड़े हुए सी पर कोई इहो जिहा कारण बन जांदा टुट जांदे ने दूर हो जांदे ने गुरु तो असी अरदास ये करनी आ भी अज आ मैं तेरा ऐसी कृपा रखनी जदों मेरा आखरी सवास होवे उदों भी मैं तेरा ही होवां उदों किसे होर दा नाम मेरे हिरदे च ना आ जाए आखो सतनाम
श्री वाहिगुरु
ते जेड़ा सिर अपना गुरु दा समझदा जेड़ा समझदा गुरु मेरा ते मैं गुरु दा वो जिथे मर्जी मर जाए समझ लो वो गुरु दे चरणा च ही मरिया उहदी मौत जिथे मर्जी हो जेड़ा अपने आप नूं गुरु दा समझदा ते गुरु नूं अपना समझदा भी मेरे गुरु मेरा ही है बस होर ते कोई है नहीं अपना गुरु ते आए गुरु ते गुरु तो बिना ते अपना है ही नहीं कोई ते जेड़ा गुरु नूं अपना समझदा ते आप नूं गुरु दा समझदा ते साध संगत वह जिथे मर्जी उहदी जान निकले सतगुरु कृपा कर देंदे ने चरणा नाल जोड़दे आ ते असीं भी अर्ज करिए मन ज्ञान दीआं अखां साडीआं भी खोलो कि आ चम दीआं अखां ही रह रह जाण जिन्हां नूं ज्ञान ही ना आया ते फायदा की होया बंदे सेज पवै विच बंदी वेखण को दीदा सो आओ महाराज ने कृपा की असी जुड़ना जिदा असी तन करके जुड़े हैं ना हुण सदा वास्ते गुरु के चरणा च जुड़िए सतगुरु जी की बख्शिश है हर महीने अमृत संचार होंदे ने 15 to 20, 20 to 25 तक भी एक महीने च अमृत संचार कराउंदा जथा पंज सिंह पंज प्यारियां दे रूप विच थां थां ते कल मनी माजरा चंडीगढ़ अमृत संचार होया जिथे 602 प्राणी गुरु के जहाजे चढ़े
सात श्री अकाल
दास रात उथे गया सी दवान ते इस करके मैं इथे नहीं आ सकिया कोई इतराज ना करे कि सानू ते बाबा जी आए नहीं तुसी असी रात आए पर दास दा सुभा नहीं भी जिन्ना क समा दईदा सतगुरु कृपा करन ते जतन करीदा भी पहुंच सकीए ਤੇ ਇਹ ਪ੍ਰਬੰਧਕਾਂ ਨੂੰ ਪਤਾ ਸੀ, ਪਹਿਲਾਂ ਦੱਸਿਆ ਸੀ ਕਿ ਭਾਈ 3 ਦਿਨ ਆਉਣਾ ਤੇ ਮੈਂ ਆਪਣੇ ਦਿੱਤੇ ਸਮੇਂ ਤੇ ਜ਼ਰੂਰ ਪਹੁੰਚਿਆ। ਇਹ ਗੱਲ ਵੀ ਆਇਆ ਜ਼ਰੂਰ, ਲੇਟ ਜ਼ਰੂਰ ਆਇਆ, ਇਸ ਗੱਲ ਦੀ ਮੈਂ ਮਾਫ਼ੀ ਮੰਗਦਾ। ਕੱਲ੍ਹ ਦਾ ਸਮਾਂ ਦੱਸਦਾ ਨਹੀਂ ਸੀ, ਕੱਲ੍ਹ ਜਥੇਦਾਰ ਬਾਬਾ ਰਣਜੀਤ ਸਿੰਘ ਜੀ ਜਿਨ੍ਹਾਂ ਨੇ ਪਹਿਲਾਂ ਵੀ ਬਾਬਾ ਸੰਤ ਮਹਾਰਾਜ ਜੀ ਬਾਬਾ ਕਰਮ ਸਿੰਘ ਜੀਆਂ ਦੇ ਨਾਲ ਆਉਂਦੇ ਰਹੇ, ਉਹਨਾਂ ਦੇ ਨਾਲ ਵੀ ਤੁਹਾਨੂੰ ਪਤਾ ਬਾਬਾ ਰਣਜੀਤ ਸਿੰਘ ਜੀ ਜਥੇਦਾਰ ਸੀ ਅਤੇ ਉਹ ਆਏ ਸਾਲ ਆਉਂਦੇ ਸੀ ਇਸ ਪਿੰਡ 'ਚ, ਅਤੇ ਉਹਨਾਂ ਨੇ ਕੱਲ੍ਹ ਦਾ ਦੀਵਾਨ ਲਾਇਆ ਅਤੇ ਦਾਸ ਦਾ 3 ਦਿਨ ਦਾ ਸਮਾਂ ਦਿੱਤਾ ਸੀ। ਸੋ ਉਸ ਤੋਂ ਪਹਿਲਾਂ ਜੋ ਕਿ ਪਰਸੋਂ ਵਾਹਿਗੁਰੂ ਜੀ ਚੌਥੇ ਅੰਮ੍ਰਿਤ ਸੰਚਾਰ ਹੋਇਆ ਸ਼ਾਹਕੋਟ ਪੂਨੀਆਂ, ਜਿੱਥੇ ਸਾਧ ਸੰਗਤ ਜੀ 7 ਘੱਟ 2 ਵਾਹਿਗੁਰੂ ਜੀ 2 ਘੱਟ ਤੇ 1500 ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ।
ਸਤਿ ਸ੍ਰੀ ਅਕਾਲ।
ਫਿਰ ਸੰਗਰਾਂਦ ਤੇ ਗੁਰਦੁਆਰਾ ਪਰਮੇਸ਼ਵਰ ਦੁਆਰ ਸਾਹਿਬ, ਉਦੋਂ ਪਹਿਲਾਂ ਅੰਮ੍ਰਿਤ ਸੰਚਾਰ, 3 ਅੰਮ੍ਰਿਤ ਸੰਚਾਰ ਲਗਾਤਾਰ ਹੋਏ, ਉੱਥੇ 1535 ਪ੍ਰਾਣੀ ਸਤਿਗੁਰਾਂ ਦੀ ਮਿਹਰ ਨਾਲ ਲਗਾਤਾਰ ਅੰਮ੍ਰਿਤ ਸੰਚਾਰ ਹੋ ਰਹੇ ਨੇ। ਤੇ ਆਪ ਜੀ ਦੇ ਚਰਨਾਂ 'ਚ ਬੇਨਤੀ ਆ, ਇਹ ਜਿਹੜੀ ਲੜੀ ਚੱਲਦੀ ਆ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ, ਜਿਹੜੇ ਕਿ ਇੱਥੇ ਹੀ ਨਹੀਂ ਪੰਜਾਬ ਦੇ 17 ਜ਼ਿਲ੍ਹੇ ਨੇ, ਹਰ ਜ਼ਿਲ੍ਹੇ 'ਚ, ਪੰਜਾਬ ਵਿੱਚ, ਹਰਿਆਣੇ ਵਿੱਚ, ਰਾਜਸਥਾਨ ਵਿੱਚ, ਔਰ ਦਿੱਲੀ, ਬੰਬੇ, ਕਲਕੱਤੇ, ਔਰ ਛੱਤੀਸਗੜ੍ਹ, ਮੱਧ ਪ੍ਰਦੇਸ਼ MP ਕਹਿੰਦੇ ਜਿਹਨਾਂ ਨੂੰ, ਤੇ ਇੱਥੇ ਹੀ ਨਹੀਂ ਬਾਹਰ ਕੈਨੇਡਾ ਵਿੱਚ ਵੀ, ਜਰਮਨ ਵਿੱਚ ਵੀ, ਆਸਟਰੀਆ, ਇਟਲੀ, ਆ ਹੁਣ ਵੀ, ਜਿੱਥੇ ਕਿਤੇ ਵੀ ਬਹੁਤ ਮਾਰ ਦੀ ਕਿਰਪਾ ਨਾਲ ਇਹ ਸਮਾਗਮ ਹੋਏ ਨੇ। ਤੇ 4-5 ਦਿਨ 5-7 ਕੁ ਦਿਨ ਪਹਿਲਾਂ ਹੀ ਮੈਂ ਕੈਨੇਡਾ ਤੋਂ ਆਇਆ, ਉੱਥੇ ਵੀ ਇਸੇ ਤਰ੍ਹਾਂ ਮਾਰ ਦੀ ਮਿਹਰ ਨਾਲ 5 ਜਗ੍ਹਾ ਤੇ ਅੰਮ੍ਰਿਤ ਸੰਚਾਰ ਹੋਇਆ। ਸੋ ਸਤਿਗੁਰ ਦੀ ਕਿਰਪਾ ਪਿਆਰਿਓ, ਇਕੱਲੇ ਟੋਰਾਂਟੋ ਦੇ ਵਿੱਚ ਸਾਧ ਸੰਗਤ ਜੀ 5 ਪਿਆਰਿਆਂ ਨੇ ਉੱਥੇ ਅੰਮ੍ਰਿਤ ਦੀ ਦਾਤ, 650 ਤੋਂ ਵੱਧ ਪ੍ਰਾਣੀ ਗੁਰੂ ਕੇ ਜਹਾਜ਼ੇ ਚੜ੍ਹੇ। ਸੋ ਸਤਿਗੁਰ ਦੀ ਮਿਹਰ ਆ, ਜਿੱਥੇ ਕਿ ਇੰਨੀ ਜ਼ਿਆਦਾ ਗਿਣਤੀ ਨਹੀਂ ਹੁੰਦੀ, ਅੰਮ੍ਰਿਤ ਸੰਚਾਰ ਹੁੰਦਾ 2, 4, 10, 15, ਤੇ ਮਾਰ ਦੀ ਮਿਹਰ ਹੋ ਜੀ ਲਗਾਤਾਰ 5-7 ਦਿਨ ਦਾ ਸਮਾਗਮ ਹੋਇਆ ਤੇ 2 ਵਾਰੀ ਅੰਮ੍ਰਿਤ ਸੰਚਾਰ ਹੋਇਆ, 1 ਵਾਰੀ 300, 1 ਵਾਰੀ 350 ਦੇ ਲਗਭਗ। ਸੋ ਮਹਾਰਾਜ ਦੀ ਮਿਹਰ ਨਾਲ ਇਹ ਥਾਂ ਥਾਂ ਤੇ ਸਮਾਗਮ ਜੋ ਸਤਿਗੁਰ ਦੀ ਕਿਰਪਾ ਨਾਲ ਹੋ ਰਹੇ ਨੇ, ਇਸ ਨਗਰ ਵਿੱਚ ਵੀ ਇਹ ਸਮਾਂ ਬਣਿਆ। ਇਹ ਨਗਰ ਦਾ ਹੀ ਨਹੀਂ, ਇਹ ਇਲਾਕੇ ਦਾ ਸਮਾਗਮ ਹੈ। ਹੁਣ ਇਕੱਲੇ ਇਕੱਲੇ ਪਿੰਡ ਵਿੱਚ ਆਉਣ ਦਾ ਸਮਾਂ ਨਹੀਂ, ਇਸ ਇਲਾਕੇ ਨੂੰ ਸਿਰਫ 1 ਜਗ੍ਹਾ ਇੱਥੇ ਹੀ ਸਮਾਗਮ ਮਿਲਿਆ ਤੇ ਮਹਾਰਾਜ ਕਿਰਪਾ ਕਰਨ। ਹੁਣ ਇੱਥੇ ਅੰਮ੍ਰਿਤ ਛਕਣ ਵਾਸਤੇ 62 ਪ੍ਰਾਣੀਆਂ ਦੇ ਨਾਮ ਆਏ।
ਬੋਲੇ ਸੋ ਨਿਹਾਲ ਸ੍ਰੀ ਅਕਾਲ।
ਹਾਂਜੀ, 62 ਪ੍ਰਾਣੀਆਂ ਦੇ ਨਾਮ ਆਏ ਨੇ, ਇਕੱਠ ਬਹੁਤ ਹੈ ਤੇ ਨਾਮ ਬੜੇ ਥੋੜੇ ਨੇ, ਨਾਮ ਬੜੇ ਘੱਟ ਨੇ। ਮੇਰੀ ਬੇਨਤੀ ਆ ਕਿ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕੋ, ਗੁਰੂ ਕੇ ਜਹਾਜ਼ੇ ਚੜ੍ਹੋ। ਚਲੋ ਇਹਦੀ ਬਾਬਤ ਵੀ ਕੱਲ੍ਹ ਨੂੰ ਬੇਨਤੀਆਂ ਕਰਨੀਆਂ ਨੇ, ਅੱਜ ਵੀ ਇਹ ਬੇਨਤੀ ਆ ਵੀ ਨਾਮ ਲਿਖਾਓ, ਜਿਨ੍ਹਾਂ ਜਿਨ੍ਹਾਂ ਦਾ ਮਨ ਕਰਦਾ ਵੀ ਗਿਆਨ ਰੂਪੀ ਨੇਤਰ ਅਸੀਂ ਖੋਲਣੇ ਨੇ ਤੇ ਉਹਦੀ ਸ਼ੁਰੂਆਤ, ਉਹਦੀ ਪਹਿਲੀ ਕਲਾਸ ਹੈ, ਉਹਦਾ ਦਾਖਲਾ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਇਹ ਦਾਖਲਾ। ਇਸ ਤੋਂ ਅੱਗੇ ਫਿਰ ਪੜ੍ਹਾਈ ਸ਼ੁਰੂ ਹੋਏਗੀ, ਦਾਖਲਾ ਹੀ ਨਹੀਂ ਲਿਆ ਤੇ ਫਿਰ ਫਾਇਦਾ ਹੀ ਕੀ ਹੋਇਆ। ਤੇ ਆਓ ਪਿਆਰਿਓ, ਦਾੜੀਆਂ ਕੇ ਜਿਨ੍ਹਾਂ ਨੇ ਨਹੀਂ ਰੱਖੇ ਰੱਖੋ ਤੇ ਅੰਮ੍ਰਿਤ ਛਕਣ ਵਾਸਤੇ ਮਨ ਬਣਾ ਕੇ ਪ੍ਰਬੰਧਕਾਂ ਕੋਲ ਨਾਮ ਲਿਖਾਓ। ਅੱਜ 62 ਨੇ, ਕੱਲ੍ਹ ਨੂੰ ਪਤਾ ਲੱਗੇ ਵੀ ਕਿੰਨਿਆਂ ਕਿਤੇ ਅਸਰ ਹੋਇਆ, ਫਿਰ ਕੱਲ੍ਹ ਦਾ ਦੀਵਾਨ ਹੋਏਗਾ ਤੇ ਫਿਰ ਪਰਸੋਂ ਦੇ ਪਤਾ ਲੱਗ ਹੀ ਜਾਣਾ ਵੀ ਨਤੀਜਾ ਕੀ ਨਿਕਲਦਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਫਸਲ ਦਾ ਕੀ ਫਾਇਦਾ ਜੇ ਝਾੜ ਨਾ ਨਿਕਲੇ, ਜਦੋਂ ਫਸਲ ਤੇ ਹੋਵੇ ਬਹੁਤ ਜ਼ਿਆਦਾ ਤੇ ਜ਼ਿਮੀਦਾਰ ਉਵੇਂ ਕਹੀ ਬੜੀ ਫਸਲ ਹੈ ਜੀ, ਤੇ ਜਦੋਂ ਝਾੜ ਨਿਕਲੇ ਤੇ ਉਹ ਨਿਕਲੇ 10 ਮਣ ਕਿੱਲੇ ਦੀ, ਫਿਰ ਕੀ ਫਾਇਦਾ। ਹੁਣ ਧਿਆਨ ਦੇਣਾ, ਇਕੱਠ ਤੇ ਬਹੁਤ ਹੈ, ਜੇ ਝਾੜ ਹੀ ਨਾ ਨਿਕਲੇ ਤੇ ਫਿਰ ਇਕੱਠ ਦਾ ਕੀ ਫਾਇਦਾ। ਸਤਨਾਮ
ਸ੍ਰੀ ਵਾਹਿਗੁਰੂ।
ਹੁਣ ਸੰਗਤ ਦਾ ਇਕੱਠ ਤੇ ਬਹੁਤ ਹੈ, ਪਤਾ ਨੀ ਕਿੱਥੋਂ ਸੰਗਤਾਂ ਚੱਲ ਕੇ ਆਈਆਂ ਨੇ, ਪਰ ਹੁਣ ਆਨੰਦ ਫੇਰ ਆਉਣਾ ਜੇ ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕਣ ਵਾਸਤੇ ਤਿਆਰ ਹੋਣ। ਤੇ ਆਪ ਜੀ ਦੇ ਚਰਨਾਂ 'ਚ ਬੇਨਤੀ ਆ, ਵੱਧ ਤੋਂ ਵੱਧ ਨਾਮ ਲਿਖਾਓ ਤਾਂ ਜੋ ਪਰਸੋਂ ਤੱਕ ਇਹ ਜੋ ਗੰਗਾ ਆਈ ਆ ਨਾਮ ਦੀ, ਇਹਦੇ ਵਿੱਚ ਚੁੱਭਾ ਮਾਰੀਏ, ਇਹ ਮਹਾਰਾਜ ਨੇ ਕਿਰਪਾ ਕੀਤੀ ਹੈ ਤੇ ਲਾਹ ਲਈਏ। ਕੱਲ੍ਹ ਦੇ ਦੀਵਾਨ ਵਿੱਚ ਵੱਧ ਚੜ੍ਹ ਕੇ ਸਾਰਿਆਂ ਨੇ ਪਹੁੰਚਣਾ ਹੈ, ਔਰ ਪਰਸੋਂ ਦਾ 2 ਦੀਵਾਨ ਆਪਣੇ ਬਾਕੀ ਨੇ ਲਾਹ ਲੈਣਾ ਸਭ ਨੇ। ਔਰ ਪਿਆਰ ਨਾਲ ਹੁਣ ਪੜ੍ਹੋ ਆਨੰਦ ਸਾਹਿਬ। ਹਾਂਜੀ, ਗੁਰੂ ਸਤੋਤਰ ਹੀ ਪੜ੍ਹੋ, ਫਿਰ ਅਰਦਾਸ, ਫਿਰ ਹੁਕਮਨਾਮੇ। ਜ਼ਰੂਰੀ ਬੇਨਤੀ ਸੰਗਤਾਂ ਦੇ ਚਰਨਾਂ 'ਚ ਇਹ ਆ ਵੀ ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਜਾਣਾ ਨਹੀਂ ਕਿਸੇ ਨੇ ਉੱਠ ਕੇ, ਸਤਿਗੁਰੂ ਅੱਗੇ ਅੱਗੇ ਸੰਗਤਾਂ ਮਗਰ ਮਗਰ। ਹਾਜ਼ਰੀ ਸਾਡੀ ਅਰਦਾਸ ਵਿੱਚ ਲੱਗਣੀ ਹੈ ਵੀ ਸੱਚੇ ਪਾਤਸ਼ਾਹ ਸੰਗਤਾਂ ਨੇ ਹਾਜ਼ਰੀ ਭਰੀ, ਜੇ ਅਸੀਂ ਅਰਦਾਸ ਤੋਂ ਪਹਿਲਾਂ ਚਲੇ ਗਏ ਤੇ ਜਿਹੋ ਜੇ ਆਏ ਤੇ ਜਿਹੋ ਜੇ ਅਰਦਾਸ ਵਿੱਚ ਸਾਵਧਾਨ ਹੋ ਕੇ ਅਰਦਾਸ ਵਿੱਚ ਸ਼ਾਮਿਲ ਹੋਣਾ, ਫਿਰ ਹੁਕਮਨਾਮੇ ਵੀ ਸੁਣਨੇ ਨੇ, ਫਿਰ ਮਹਾਰਾਜ ਜੀ ਚਲੇ ਜਾਣਗੇ, ਆਪਾਂ ਸਾਰੇ ਫਿਰ ਮਗਰ ਮਗਰ ਚੱਲਾਂਗੇ, ਪਹਿਲਾਂ ਜਾਣ ਦੀ ਕਿਸੇ ਨੇ ਖੇਚਲਾ ਨਹੀਂ ਕਰਨੀ, ਇਹ ਜ਼ਰੂਰੀ ਬੇਨਤੀ। ਸੋ ਅੱਜ ਸਮਾਂ ਥੋੜ੍ਹਾ ਜਿਹਾ ਲੇਟ ਹੋ ਗਿਆ, ਕੱਲ੍ਹ ਨੂੰ ਯਤਨ ਕੀਤਾ ਜਾਏਗਾ, ਬਖਸ਼ੇ ਸਤਿਗੁਰ ਨੇ ਕਰਨੀ ਹੈ ਵੀ ਸਾਢੇ ਇਕੱਠ ਦੇ ਲਗਭਗ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰੀ ਜਾ ਸਕੇ। ਪੜ੍ਹੋ ਪਿਆਰ ਨਾਲ ਗੁਰੂ ਸਤੋਤਰ, ਫਿਰ ਅਰਦਾਸ, ਫਿਰ ਹੁਕਮਨਾਮੇ। ਸਤਿਗੁਰਾਂ ਤੋਂ ਪਹਿਲਾਂ ਨਹੀਂ ਜਾਣਾ, ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਭੈਣਾਂ ਮਾਤਾਵਾਂ ਵੀਰ ਭਰਾ, ਉਹ ਆਪੋ ਆਪਣੇ ਮਨ ਬਣਾ ਕੇ ਨਾਮ ਜ਼ਰੂਰ ਦਰਜ ਕਰਾਓ। ਇਹ ਤੇ ਰੰਗੀ ਧਰਤੀ ਆ, ਮਹਾਂਪੁਰਖਾਂ ਨੇ ਚਰਨ ਪਾਏ ਨੇ, 10 ਸਾਲ ਸੰਤ ਬਾਬਾ ਕਰਮ ਸਿੰਘ ਜੀ ਇੱਥੇ ਦੀਵਾਨ ਸਜਾਉਂਦੇ ਰਹੇ ਨੇ। ਸੋ ਮੈਂ ਤੇ ਹੁਣ ਇੱਥੇ ਕੀ ਉਪਦੇਸ਼ ਦੇ ਸਕਦਾ, ਟੋਬੇ ਛੱਪੜਾਂ ਵਿੱਚ ਨਹੀਂ ਹੱਥ ਪਾਉਂਦੇ, ਲਾਉਂਦੇ ਸਾਗਰਾਂ ਵਿੱਚ ਜੋ ਤਾਰੀਆਂ ਨੇ, ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ ਨੇ। ਐਡੇ ਵੱਡੇ ਮਹਾਂਪੁਰਖ ਜਿਨ੍ਹਾਂ ਦੀ ਜਿਹੜੇ ਵਿਦਿਆ ਮਾਰਤੰਡ ਕਹਿ ਸਕਦੇ ਹਾਂ ਆਪਾਂ ਜਿਨ੍ਹਾਂ ਨੂੰ, ਔਰ ਬੜੇ ਵਿਦਵਾਨ ਮਹਾਂਪੁਰਖ ਸਨ ਜਿਨ੍ਹਾਂ ਨੇ 10 ਸਾਲ ਇਸ ਇਲਾਕੇ ਵਿੱਚ ਆ ਕੇ ਦੀਵਾਨ ਸਜਾਏ ਨੇ, ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ ਔਰ ਬੇਅੰਤ ਸੰਗਤਾਂ ਨੂੰ ਅੰਮ੍ਰਿਤ ਛਕਾਇਆ, ਜਿਨ੍ਹਾਂ ਨੇ ਉਹਨਾਂ ਸਾਗਰਾਂ ਵਿੱਚ ਇਸ਼ਨਾਨ ਕੀਤੇ ਨੇ, ਕਹਿ ਲਓ ਹੁਣ ਉਹ ਟੋਭੇ ਛੱਪੜਾਂ 'ਚ ਕਿੱਥੇ ਹੱਥ ਪਾਉਂਦੇ ਆ। ਮੈਂ ਤੇ ਸਿਰਫ ਆਪ ਜੀ ਦੇ ਦਰਸ਼ਨ ਕਰਨ ਆਇਆ, ਜੋ ਮੈਂ ਵੇਖਣਾ ਚਾਹੁੰਦਾ ਸੀ ਵੀ ਉਹ ਸੰਗਤਾਂ ਜਿੱਥੇ ਮਹਾਂਪੁਰਖ ਸਲਾਨਾ ਆਉਂਦੇ ਰਹੇ ਨੇ, ਉਹ ਕਿਹੋ ਜਿਹੇ ਪਿਆਰ ਵਾਲੇ ਗੁਰਸਿੱਖ ਨੇ। ਸੋ ਪੜ੍ਹੋ ਪਿਆਰ ਨਾਲ ਸਾਰੇ ਹੁਣ ਗੁਰੂ ਸਤੋਤਰ, ਕੋਈ ਰਸਨਾ ਵਾਂਝੀ ਨਾ ਰਵੇ, ਵਾ ਚੜ ਕੇ ਅਮਰ ਛਕੋ ਸਿੰਘ ਸਜੋ। ਇਹ ਸਭ ਪ੍ਰਪਾਟੀਆਂ, ਸਭ ਜੋ ਇਹ ਲਹਿਰਾਂ ਮਹਾਂਪੁਰਖਾਂ ਦੀਆਂ ਚਲਾਈਆਂ ਹੋਈਆਂ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਨੇ। ਸਾਰੇ ਪੜ੍ਹਿਓ, ਕੋਈ ਰਸਨਾ ਵਾਂਝੀ ਨਾ ਰਵੇ।
ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ ਜੀ, ਧੰਨ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੁਰਦੇਵ ਸਾਹਿਬ, ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੁਰਦੇਵ,
ਧੰਨ 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 ਹੈ ਗੁਰੂ ਅਮਰਦਾਸ ਸਾਹਿਬ, ਧੰਨ ਹੈ ਬੋਲੋ ਧੰਨ ਹੈ ਧੰਨ ਹੈ। ਗ੍ਰੰਥ ਸਾਹਿਬ ਜੀ, ਧੰਨ ਹੈ।
Thank you.